ਰੋਕ ਨਹੀਂ ਲਗਾਈ ਜਾਵੇਗੀ। ਟਰੂਡੋ ਨੇ ਆਖਿਆ ਕਿ ਪ੍ਰਦੂਸ਼ਣ ਸਬੰਧੀ ਕੀਮਤਾਂ ਨੂੰ ਹੋਰ ਮੁਲਤਵੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਆਖਿਆ ਜਿਸ ਤਰ੍ਹਾਂ ਅਸੀਂ ਕੋਇਲੇ ਦੀ ਵਰਤੋਂ ਨੂੰ ਹੌਲੀ ਹੌਲੀ ਹਟਾਇਆ, ਉਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ ਕਿ ਹੋਮ ਹੀਟਿੰਗ ਆਇਲਸ ਨੂੰ ਵੀ ਹਟਾ ਦਿੱਤਾ ਜਾਵੇ। ਉਨ੍ਹਾਂ ਨੇ ਆਖਿਆ ਕਿ ਅਸਲ ਦੇ ਵਿਚ ਹੋਮ ਹੀਟਿੰਗ ਆਇਲ ਦੀ ਵਰਤੋਂ ਨੂੰ ਖਤਮ ਕਰਨ ਦੇ ਲਈ ਕੀਤਾ ਜਾ ਰਿਹਾ ਜਿਸ ਕਾਰਨ ਵਧੇਰੇ ਪ੍ਰਦੂਸ਼ਣ ਹੁੰਦਾ ਜਿਹੜਾ ਜ਼ਿਆਦਾ ਮਹਿੰਗਾ ਹੈ ਜਿਸ ਕਾਰਨ ਘੱਟ ਆਮਦਨ ਵਾਲੇ ਕੈਨੇਡੀਅਨਜ਼ ਉੱਤੇ ਵਧੇਰੇ ਆਰਥਿਕ ਬੋਝ ਪੈਂਦਾ ਹੈ। ਟਰੂਡੋ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਹੋਰਨਾਂ ਹੋਮ ਹੀਟਿੰਗ ਟਾਈਪਸ ਉੱਤੇ ਛੋਟ ਦੀ ਆਸ ਲਗਾਉਣਾ ਬੇਕਾਰ ਹੈ ਕਿਉਂਕਿ ਹੋਰ ਕਿਸੇ ਟਾਈਪ ਉੱਤੇ ਕਾਰਬਨ ਟੈਕਸ ਉੱਤੇ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਮੰਗਲਵਾਰ ਨੂੰ ਸਵੇਰੇ ਕੈਬਨਿਟ ਮੀਟਿੰਗ ਦੇ ਲਈ ਜਾਂਦਿਆਂ ਕੁਦਰਤੀ ਵਸੀਲਿਆਂ ਬਾਰੇ ਮੰਤਰੀ ਜੋਨਾਥ ਵਿਲਕਸਨ ਤੋਂ ਵੀ ਪੱਤਰਕਾਰਾਂ ਨੇ ਹੋਮ ਹੀਟਿੰਗ ਆਇਲ ਉੱਤੇ ਫੈਡਰਲ ਕਾਰਬਨ ਟੈਕਸ ਉੱਤੇ 3 ਸਾਲਾਂ ਦੇ ਲਈ ਲਾਈ ਰੋਕ ਸਬੰਧੀ ਕਈ ਸਵਾਲ ਪੁੱਛੇ। ਇਹ ਵੀ ਪੁੱਛਿਆ ਗਿਆ ਕਿ ਇਸ ਤਰ੍ਹਾਂ ਦੀ ਹੋਰ ਛੋਟ ਦਿੱਤੀ ਜਾਵੇਗੀ ਤਾਂ ਵਿਲਕਸਨ ਨੇ ਆਖਿਆ ਅਜਿਹਾ ਨਹੀਂ ਹੋਵੇਗਾ। ਉਧਰ ਇਕ ਸਰਵੇਖਣ ਦੇ ਵਿਚ ਪਾਇਆ ਗਿਆ ਕਿ ਕੈਨੇਡਾ ਤੇ ਅਮਰੀਕਾ ਦੇ ਵਿਚ ਹਰ 3 ਟੀਨੇਜਰਸ ਦੇ ਵਿਚੋਂ ਇਕ ਦਾ ਇਹ ਮੰਨਣਾ ਹੈ ਕਿ ਹੋਲੋਕਾਸਟ ਮਨਘੜਤ ਸੀ, ਉਸ ਨੂੰ ਵਧਾ ਚੜਾ ਕੇ ਦੱਸਿਆ ਜਾਂਦਾ ਹੈ ਤੇ ਜਾਂ ਫਿਰ ਅਜਿਹਾ ਕੁਝ ਵਾਪਰਿਆ ਹੀ ਨਹੀਂ ਹੋ ਸਕਦਾ। ਉਸ ਤੋਂ ਬਾਅਦ ਓਨਟੈਰੀਓ ਨੇ ਹਾਈ ਸਕੂਲ ਵਿਦਿਆਰਥੀਆਂ ਦੇ ਲਈ ਹੋਲੋਕਾਸਟ ਦੇ ਵਿਸ਼ੇ ਨੂੰ ਪਾਠਕ੍ਰਮ ਦੇ ਵਿਚ ਲਾਜ਼ਮੀ ਕਰਨ ਦਾ ਫੈਸਲਾ ਕੀਤਾ। ਇਹ ਤਬਦੀਲੀਆਂ ਗ੍ਰੇਡ 10 ਦੇ ਇਤਿਹਾਸ ਦੇ ਕੋਰਸ ਵਿਚ ਕੀਤੀਆਂ ਜਾਣਗੀਆਂ। ਇਸ ਪਾਠਕ੍ਰਮ ਦੇ ਵਿਚ ਫਾਸ਼ੀਵਾਦ, 1930ਵੀਆਂ ਤੇ 1940ਵੀਆਂ ਦੇ ਵਿਚ ਯਹੂਦੀਆਂ ਦੇ ਖਿਲਾਫ਼ ਚੱਲੀ ਲਹਿਰ ਤੇ ਕੈਨੇਡਾ ਦੇ ਵਿਚ ਇਸ ਦੇ ਸਮਕਾਲੀ ਭਰਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਹ ਤਬਦੀਲੀਆਂ ਸਤੰਬਰ 2025 ਦੇ ਵਿਚ ਪਾਠਕ੍ਰਮ ਚ ਸ਼ਾਮਲ ਕੀਤੀਆਂ ਜਾ ਸਕਦੀਆਂ ਨੇ। ਸਿੱਖਿਆ ਮੰਤਰੀ ਸਟੀਫਨ ਲੀਚੇ ਨੇ ਆਖਿਆ ਅਧਿਆਪਕਾਂ ਨੂੰ ਵੀ ਇਸ ਬਾਰੇ ਪੜ੍ਹਨ ਸਿੱਖਣ ਦੇ ਲਈ ਸਮਾਂ ਚਾਹੀਦਾ ਹੈ, ਇਹ ਕੋਈ ਸੁਖਾਲਾ ਵਿਸ਼ਾ ਨਹੀਂ ਹੈ। ਪਿਛਲੇ ਸਾਲ ਸਰਕਾਰ ਨੇ ਗ੍ਰੇਡ 6 ਦੇ ਵਿਚ ਹੋਲੋਕਾਸਟ ਬਾਰੇ ਜਾਣਕਾਰੀ ਨੂੰ ਲਾਜ਼ਮੀ ਕਰਨ ਦਾ ਐਲਾਨ ਕੀਤਾ ਸੀ ਜਿਸ ਵਿਚ ਹੋਲੋਕਾਸਟ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਕੈਨੇਡੀਅਨ ਸਰਕਾਰ ਦੀ ਪ੍ਰਤੀਕਿਰਿਆ ਨੂੰ ਸ਼ਾਮਲ ਕੀਤਾ ਗਿਆ ਸੀ। ਪ੍ਰੋਵਿੰਸ ਦੇ ਵੱਲੋਂ ਕਮਿਊਨਿਟੀ ਪਾਰਟਨਰਸ਼ਿਪ ਦੇ ਲਈ $650,000 ਵੀ ਨਿਵੇਸ਼ ਕੀਤੇ ਜਾਣਗੇ ਤਾਂ ਕਿ ਵਿਦਿਆਰਥੀਆਂ ਦੇ ਐਜੂਕੇਟਰਸ ਨੂੰ ਟ੍ਰੇਨਿੰਗ ਵਾਸਤੇ ਸਰੋਤ ਮੁਹੱਈਆ ਕਰਵਾਏ ਜਾ ਸਕਣ। ਇਸ ਵਿਚ ਗ੍ਰੇਡ 5 ਤੇ 8 ਦੇ ਲਈ ਐਂਟੀ ਸੈਮਿਟਿਜ਼ਮ ਕਲਾਸਰੂਮ ਟੂਲ ਕਿੱਟ ਤੇ ਟ੍ਰੇਨਿੰਗ ਆਦਿ ਵੀ ਸ਼ਾਮਲ ਹੋਣਗੀਆਂ। ਇਸ ਬੁਲੇਟਿਨ ਦੀਆਂ ਚੋਣਗੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਇਜ਼ਰਾਈਲ ਵੱਲੋਂ ਇੱਕ ਹੋਰ ਸ਼ਰਨਾਰਥੀ ਕੈਂਪ ਤੇ ਹਮਲਾ, ਜੈਸ਼ੰਕਰ ਦੇ ਵੱਲੋਂ ਪੁਰਤਗਾਲ ਦੇ ਵਿਦੇਸ਼ ਮੰਤਰੀ ਦੇ ਨਾਲ ਮੁਲਾਕਾਤ, ਨੰਦਨੀ ਦਾਸ ਨੇ ਬ੍ਰਿਟਿਸ਼ ਅਕੈਡਮੀ ਬੁੱਕ ਪੁਰਸਕਾਰ ਜਿੱਤਿਆ, ਮਹਿੰਗਾਈ ਦੇ ਆਰਥਿਕ ਝਟਕੇ ਨੂੰ ਘਟਾਉਣ ਦੇ ਲਈ $113 ਅਰਬ ਖਰਚ ਕਰਨਗੇ ਜਾਪਾਨ ਦੇ ਪੀਐਮ, ਭਾਰਤ ਬੰਗਲਾਦੇਸ਼ ਜਾਣ ਵਾਲੀ ਰੇਲ ਗੱਡੀ ਤੇ ਪੈਟਰੋਲ ਬੰਬਾਂ ਨਾਲ ਹਮਲਾ, ਟੁੱਟੇ ਖਿੜਕੀਆਂ ਦੇ ਸ਼ੀਸ਼ੇ। ਇਸ ਬੁਲੇਟਿਨ ਦੇ ਨਾਲ ਨਾਲ ਆਪਣੇ ਦੋਸਤ ਸਹਿਸਾ ਠਾਕੁਰ ਨੂੰ ਹੁਣ ਦਿਓ ਇਜਾਜ਼ਤ, ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਇਸ ਫਾਲ ਵਿਚ ਆ ਰਿਹਾ ਹੈ ਸਟੇਸ਼ਨ ਸਾਈਡ ਸਭ ਤੋਂ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਮਿਲਟਨ ਡਾਊਨ ਟਾਊਨ ਵਿਚ ਸ਼ਰਤੀਆ, ਬੇਹਤਰੀਨ ਕੀਮਤ $487,990 ਵਿਚ ਦੱਸਿਆ ਗਿਆ। ਦੋ ਟਾਵਰਾਂ ਵਾਲੀ ਇਸ ਬਿਲਡਿੰਗ ਵਿਚ ਸੈਂਟਰਲ ਪੋਡੀਅਮ ਥਾਨੀ ਇਨਡੋਰ ਤੇ ਆਊਟਡੋਰ ਆਲਾ ਦਰਜੇ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਮਿਲਟਨ ਗੋ ਸਟੇਸ਼ਨ ਦੇ ਨਾਲ ਬਿਲਕੁਲ ਜੁੜਿਆ ਸਟੇਸ਼ਨ ਸਾਈਡ ਆਵਾਜਾਵੀ ਦੀਆਂ ਸਹੂਲਤਾਂ ਦਿੰਦਾ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ ਜਿਹੜਾ ਤੁਹਾਨੂੰ ਸਿੱਧਾ ਤੁਹਾਡੀਆਂ ਮੰਜ਼ਿਲਾਂ ਤੇ ਪਹੁੰਚਾਵੇਗਾ। GTA ਦੇ ਫਲ ਦੇ ਫੁੱਲ ਦੇ ਮੁਸਤਕਬਲ ਵਿਚ ਆਪਣੀ ਇਨਵੈਸਟਮੈਂਟ ਦਾ ਸੁੱਖਾ ਤੇ ਮਿੱਠਾ ਰਿਜ਼ਲਟ ਪਾਉਣ ਲਈ ਅੱਜ ਹੀ ਰਜਿਸਟਰ ਕਰੋ stationside.ca।
Mahal in Rexdale. For more information you can call 416-679-9991 416-679-9191।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਤੁਹਾਨੂੰ ਦੱਸਣਾ ਚਾਹੁੰਦੇ ਨੇ ਕਿ ਘਰ ਵਿੱਚ ਅਚਾਨਕ ਮੌਤ ਦਾ ਕਾਰਨ ਇਹੋ ਜਿਹੀ ਗੈਸ ਹੋ ਸਕਦੀ ਹੈ ਜਿਹਦਾ ਨਾ ਤੇ ਕੋਈ ਜ਼ਾਇਕਾ ਹੈ ਤੇ ਨਾ ਹੀ ਕੋਈ ਬੋ। ਕਾਰਬਨ ਮੋਨੋਆਕਸਾਈਡ ਦਾ ਅਲਾਰਮ ਆਪਣੇ ਘਰ ਵਿੱਚ ਹਰ ਉਸ ਥਾਂ ਵਿੱਚ ਲਾਓ ਜਿੱਥੇ ਤੁਸੀਂ ਸੌਂਦੇ ਹੋ ਤੇ ਹਰ ਮਹੀਨੇ ਅਲਾਰਮ ਨੂੰ ਟੈਸਟ ਵੀ ਜ਼ਰੂਰ ਕਰੋ। ਇਹ ਨਿੱਕੀ ਜਿਹੀ ਸਾਵਧਾਨੀ ਤੁਹਾਨੂੰ ਤੇ ਤੁਹਾਡੇ ਘਰ ਵਾਲਿਆਂ ਨੂੰ ਮਰਨ ਤੋਂ ਬਚਾ ਸਕਦੀ ਹੈ। ਨਵੰਬਰ ਦੀ 1 ਤਰੀਕ ਤੋਂ ਲੈ ਕੇ 7 ਤੀਕਰ ਕਾਰਬਨ ਮੋਨੋਆਕਸਾਈਡ ਦੀ ਜਗਰਾਹਤਾ ਦਾ ਹਫ਼ਤਾ ਹੈ। ਜਾਣਕਾਰੀ ਲਈ ਸੰਪਰਕ ਕਰੋ BremptonFire.com।
ਜੇ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
ਇਫ ਯੂ ਓਨ ਅ ਪ੍ਰੋਪਰਟੀ ਐਂਡ ਆਰ ਲੁਕਿੰਗ ਟੂ ਟੇਕ ਇਕੁਇਟੀ, ਵੀ ਕੈਨ ਹੈਲਪ ਬਾਈ ਆਫਰਿੰਗ ਅ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ। ਵੀ ਆਰ ਆਫਰਿੰਗ ਅਲਟਰਾ ਲੋ ਰੇਟ ਐਂਡ ਮੈਕਸਿਮਮ ਇਕੁਇਟੀ ਇਨ 10-15 days। ਅਮੋਰਟੀਜੇਸ਼ਨ ਕੈਨ ਬੀ 25-30 years ਐਸ ਪਰ ਯੋਰ ਨੀਡ। ਇੰਟਰਸਟ ਵਿਲ ਬੀ ਔਨ ਦ ਓਨਲੀ ਅਮਾਊਂਟ ਯੂ ਯੂਜ਼। ਨੋ ਲਾਸਟ ਮਿੰਟ ਸਰਪ੍ਰਾਈਜ਼ਸ। Call Mayank 647-702-2023 or 647-472-4141 for free, no obligation consultation.
This is Radio
770. अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन 9058747171।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਜੀ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਕੈਨੇਡਾ ਪੈਨਸ਼ਨ ਪਲਾਨ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਸਟੂਡੀਓ ਨੰਬਰ ਹੈ 416-620-1778। ਕੈਨੇਡਾ ਪੈਨਸ਼ਨ ਪਲਾਨ, ਬਹੁਤੀ ਵਾਰ ਇਹਦੇ ਤੇ ਸਰਕਾਰਾਂ ਨਾ ਖੁਸ਼ੀ ਨਜ਼ਰ ਆਉਂਦੀਆਂ ਰਹੀਆਂ ਨੇ। ਕਈ ਵਾਰ ਇਹ ਵੀ ਹੁੰਦਾ ਕਿ ਇਹ ਕੈਨੇਡਾ ਦੀ ਬਜਾਏ ਸਾਰੇ ਆਪੋ ਆਪਣਾ ਅੱਡ ਅੱਡ ਬਣਾ ਲੈਣ ਤੇ ਆਪੋ ਧਾਪੇ ਜੀ ਦਾ ਇੱਕ ਮਾਹੌਲ ਬਣ ਜਾਂਦਾ, ਪਰ ਜਿਹੜੀ ਵਰਕਰ ਦੇ ਜੋ ਵਰਕਿੰਗ ਕਲਾਸ ਹੈ ਉਹ ਆਪਣੇ ਢੰਗ ਨਾਲ ਦੇਖ ਰਹੇ ਆ, ਤੇ ਬਹੁਤੀਆਂ ਯੂਨੀਅਨਾਂ ਦੇ ਲੋਕ ਜਾਂ ਫਿਰ ਇਹਦਾ ਨਿਰਪੱਖ ਅਨੈਲਿਸਿਸ ਕਰਨ ਵਾਲੇ ਲੋਕ ਇਹ ਵੀ ਮੰਨਦੇ ਨੇ ਕਿ ਸਰਕਾਰਾਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਲਗਾਤਾਰ ਪੈਨਸ਼ਨ ਨੂੰ, ਪੈਨਸ਼ਨ ਦੀਆਂ ਪ੍ਰੋਵਿਜ਼ਨਸ ਨੂੰ ਕਮਜ਼ੋਰ ਕਰਨ ਲੱਗੀ ਹੋਈ ਹੈ। ਆਖਿਰ ਇਹ ਮਾਜ਼ਰਾ ਕੀ ਹੈ, ਮਾਜ਼ਰਾ ਕੀ ਹੈ ਤੇ ਇਹ ਕੈਨੇਡਾ ਪੈਨਸ਼ਨ ਪਲਾਨ ਕਿੱਥੋਂ ਚੱਲਦਾ ਹੋਇਆ, ਅੱਜ ਕਿੱਥੇ ਨੂੰ ਆਇਆ ਤੇ ਕਿੱਧਰ ਨੂੰ ਜਾ ਰਿਹਾ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਤੇ ਕੈਲਗਰੀ ਤੋਂ ਮੇਰੇ ਨਾਲ ਜਸਵਿੰਦਰ ਸਾਲ ਸਾਹਿਬ, ਮੈਂ ਪ੍ਰੋਗਰਾਮ ਦੇ ਵਿੱਚ ਅੱਜ ਉਹਨਾਂ ਨੂੰ ਸ਼ਾਮਿਲ ਕਰਦਾ। ਸਾਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ, ਥੈਂਕ ਯੂ ਵੈਰੀ ਮੱਚ
ਤੁਹਾਡੇ ਸਮੇਂ ਲਈ ਸਾਲ ਸਾਹਿਬ। ਸਾਲ ਸਾਹਿਬ ਇੱਕ ਤਾਂ ਗੱਲ ਇਹ ਰਹੀ ਹੈ ਕਿ ਖਬਰ ਦੇ ਵਿੱਚ ਓਂਟੈਰੀਓ ਵੀ ਆ ਗਿਆ ਤੇ ਅਲਬਰਟਾ ਵੀ ਆ ਗਿਆ, ਤੇ ਇੱਕ ਦੂਜੇ ਦੀ ਇਹ ਤਸਦੀਕ ਵੀ ਕਰਦੇ ਆ ਦੋਨੇ ਟੋਰੀ ਗਵਰਨਮੈਂਟਸ ਨੇ, ਠੀਕ ਹੈ ਜੀ, ਇਹ ਵੀ ਕੰਜ਼ਰਵੇਟਿਵ ਨੇ, ਉਹ ਵੀ ਕੰਜ਼ਰਵੇਟਿਵ ਨੇ, ਤੇ ਪੈਨਸ਼ਨ ਪਲਾਨ ਨੂੰ ਲੈ ਕੇ ਗੱਲ ਆ ਰਹੀ ਹੈ, ਤੇ ਜਿਹੜਾ ਲਿਬਰਲ ਸਰਕਾਰ ਦੇ ਵੱਲੋਂ ਇਸ ਟਾਈਮ ਨੈਸ਼ਨਲ ਲੈਵਲ ਤੇ ਜਿਹਦੀ ਅਗਵਾਈ ਲਿਬਰਲ ਸਰਕਾਰ ਦੇ ਹੱਥ ਦੇ ਵਿੱਚ ਹੈ, ਕਿਤੇ ਸੁਰਾਂ ਮਿਲਦੀਆਂ ਨੇ ਕਿਤੇ ਕੀ ਹੈ, ਤੇ ਆਪਾਂ ਇਸ ਗੱਲਬਾਤ ਨੂੰ ਕਿਵੇਂ ਸਮਝੀਏ, ਵੀ ਪਹਿਲਾਂ ਜੜ ਵੱਲ ਨੂੰ ਤੁਰੀਏ ਕਿ ਪਹਿਲਾਂ ਜਿਹੜੀਆਂ ਮੌਜੂਦਾ ਨਵੇਂ ਢੰਗ ਨਾਲ ਖਬਰਾਂ ਛਪ ਰਹੀ ਹੈ ਉੱਥੋਂ ਗੱਲ ਫੜੀਏ, ਇਹ ਸ਼ੁਰੂ ਕਿੱਥੋਂ ਕੀਤੀ ਜਾ ਸਕਦੀ ਹੈ ਤੰਗ?
ਇਹ ਜੜ ਤੋਂ ਸ਼ੁਰੂ, ਇਹ ਫਿਰ ਸਮਝ ਆਊਗੀ ਆਪਾਂ ਨੂੰ,
ਠੀਕ ਹੈ ਜੀ।
ਹਾਂਜੀ, ਇਹ ਸੀ ਪੀ ਪੀ ਦਾ ਪੈਨਸ਼ਨ ਪਲਾਨ ਇੱਕ ਫੈਡਰਲ ਪ੍ਰੋਗਰਾਮ ਹੈ ਇਹ 1965 ਵਿੱਚ ਜਦੋਂ ਲੈਸਟਰ ਪੀਅਰਸਨ ਤੇ ਟੋਮੀ ਡਗਲਸ ਦੀ NDP ਪਾਈ ਵਾਲੀ ਸੀਗੀ ਕਿਉਂਕਿ ਮਨਾਉਟੀ ਗਵਰਨਮੈਂਟ ਸੀਗੀ ਲਿਬਰਲ ਦੀ ਜਿਵੇਂ ਹੁਣ ਹੈ ਪਿਛਲੇ ਹਫ਼ਤੇ ਵੀ ਆਪਾਂ ਗੱਲ ਕਰੀ ਸੀ ਕਿਵੇਂ ਇਸੇ ਸਾਲ 1965 ਵਿੱਚ ਟੋਮੀ ਡਗਲਸ ਨੇ ਪਬਲਿਕ ਹੈਲਥ ਫੰਡ ਧੱਕੇ ਨਾਲ ਤਿਆਰ ਕਰਵਾਇਆ ਸੀਗਾ ਤਾਂ ਕਿ ਹਰੇਕ ਕੈਨੇਡੀਅਨ ਨੂੰ ਹੈਲਥ ਕੇਅਰ ਐਕਸੈਸ ਮਿਲ ਸਕੇ ਇਹੀ ਕਾਨਸੈਪਟ ਇਹ ਸੀਗਾ ਕਿ ਅਪ੍ਰੈਲ 1965 ਵਿੱਚ ਇਹਨਾਂ ਨੇ ਇੱਕ ਮੇਜਰ ਲੈਂਡਮਾਰਕ ਡਿਵੈਲਪ ਕਰਿਆ ਕੈਨੇਡਾ ਦੀ ਸੋਸ਼ਲ ਸਿਕਿਉਰਿਟੀ ਵਾਸਤੇ ਇਹ ਇੱਕ 15 ਪੇਜ ਦਾ ਅੰਡਰ ਲਾ ਇੱਕ CPP ਐਕਟ ਇਨੈਕਟ ਕਰਿਆ ਗਿਆ ਫੈਡਰਲ ਪ੍ਰੋਵਿੰਸ਼ੀਅਲ ਤੇ ਟੈਰੀਟਰੀ ਗਵਰਨਮੈਂਟ ਨੇ ਦੇ ਕੇ ਜਿਹਦੇ ਵਿੱਚ ਹਰ ਤਰ੍ਹਾਂ ਦੇ ਲੀਗਲ ਲਾਅ ਪੇਜ ਬਣਾਏ ਗਏ ਜਿਵੇਂ ਕਿ ਇਹਦੀ ਡਿਸਟ੍ਰੀਬਿਊਸ਼ਨ ਕਿਵੇਂ ਕਰਨੀ ਆ ਅਰਨਿੰਗਸ ਓਲਡ ਏਜ ਨੂੰ ਰਿਲੇਟਡ ਦੇ ਨਾਲ ਡਿਸਬਿਲਿਟੀ ਸਰਵਾਈਵਲ ਇੰਸ਼ੋਰੈਂਸ ਬੈਨੀਫਿਟ ਵਗੈਰਾ ਬਹੁਤ ਕੰਪਲੀਕੇਟਡ ਲੰਮਾ ਚੌੜਾ ਇਹਨਾਂ ਨੇ ਤਿਆਰ ਕਰਿਆ CPP ਦਾ ਜਦੋਂ ਅਰਲੀ 1965 ਵਿੱਚ ਕੈਨੇਡਾ ਪੈਨਸ਼ਨ ਪਲਾਨ ਐਕਟ ਤਿਆਰ ਕਰਿਆ ਗਿਆ ਤਾਂ ਉਹਦੇ ਸੈਕਸ਼ਨ 3 ਤੇ ਸਬ ਸੈਕਸ਼ਨ 1 ਵਿੱਚ ਸਾਫ਼ ਲਿਖਿਆ ਕਿ ਜੇ ਕੋਈ ਪ੍ਰੋਵਿੰਸ ਤੇ ਟੈਰੀਟਰੀ ਸਾਡੀ ਇਸ CPP ਪਲਾਨ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਤਾਂ ਉਹ ਮਈ 3, 1965 ਦੀ ਡੈਡਲਾਈਨ ਤੋਂ ਪਹਿਲਾਂ ਇਹਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਸਕਦਾ ਇਸ ਡੈਡਲਾਈਨ ਤੋਂ ਬਾਅਦ ਤੁਸੀਂ ਬਾਹਰ ਨਹੀਂ ਹੋ ਸਕਦੇ ਫਿਰ ਨਾ ਕਿਉਂਕਿ ਸਾਨੂੰ ਦੱਸਿਆ ਨਹੀਂ ਉਹ ਜਿਵੇਂ ਆਪਣੇ ਪਿੰਡਾਂ 'ਚ ਨਹੀਂ ਕਹਿੰਦੇ ਹੁੰਦੇ ਕਿ ਇਹਦੀ ਚੀਜ਼ ਗੁਆਚੀ ਹੋਵੇ ਵੀ ਅੱਜ ਲੈ ਲਓ ਭਰ ਕੇ ਲੈ ਲਓ ਪਰਸੋਂ ਨੂੰ ਖੂਹ ਦੇ ਥੱਲੇ ਇਹ ਹੁਣ ਖੂਹ ਦੇ ਥੱਲੇ ਵਾਲੀ ਗੱਲ ਹੈ ਕੋਈ ਨਹੀਂ ਬੋਲਿਆ ਜੀ ਸਿਰਫ ਕਬੈਕ ਵਾਲੇ ਨੇ ਕਿਹਾ ਕਿ ਅਸੀਂ ਨਹੀਂ ਸ਼ਾਮਲ ਹੋਣਾ ਕਿਉਂ ਨਹੀਂ ਸ਼ਾਮਲ ਹੋਏ ਇਹਨਾਂ ਨੇ ਕਿਹਾ ਕਿ ਠੀਕ ਹੈ ਪਰ ਤੁਹਾਨੂੰ ਸਾਡੀ CPP ਦੇ ਪੈਰਲਰ ਇੱਕ ਆਪਦੀ ਪੈਨਸ਼ਨ ਪਲਾਨ ਬਣਾਉਣੀ ਪੈਣੀ ਹੈ ਇਹ ਨਾ ਸ਼ਾਮਲ ਹੋਣ ਦੀ ਇੱਕ ਕੰਡੀਸ਼ਨ ਹੈ ਜਿਹੜੀ ਕਿ ਲਾਜ਼ਮੀ ਹੈ ਕਿਉਂਕਿ ਜਿਹੜਾ ਸੈਕਸ਼ਨ 94A ਆਫ ਕੈਨੇਡੀਅਨ ਕਾਨਸਟੀਟਿਊਸ਼ਨ ਆਫ 1867 ਉਦੋਂ 1867 ਕਾਨਸਟੀਟਿਊਸ਼ਨ ਸੀ ਬਾਅਦ ਵਿੱਚ ਟਰੂਡੋ ਲੈ ਕੇ ਆਇਆ ਆਪਣਾ 82 ਵਾਲਾ ਹੋਣ ਵਾਲਾ ਤੇ ਕਾਨਸਟੀਟਿਊਸ਼ਨ ਉਹੀ ਹੈ ਤੇ ਉਹਦੇ ਵਿੱਚ ਸਾਫ਼ ਲਿਖਿਆ ਕਿ ਪੈਨਸ਼ਨ ਆਰ ਪ੍ਰੋਵਿੰਸ਼ੀਅਲ ਰਿਸਪੋਂਸੀਬਿਲਟੀ ਸੋ ਐਨੀ ਪ੍ਰੋਵਿੰਸ ਮੇ ਐਸਟੈਬਲਿਸ਼ ਅਡੀਸ਼ਨਲ ਔਰ ਸਪਲੀਮੈਂਟਰੀ ਪਲਾਨ ਸਿੱਧਾ ਜਿਹਾ ਇੱਕ ਪੈਰਾ ਦੋ ਤਿੰਨ ਲਾਈਨਾਂ 'ਚ ਲਿਖਿਆ ਕਬੈਕ ਵਾਲਿਆਂ ਨੇ ਕਿਹਾ ਠੀਕ ਹੈ ਜੀ ਉਹਨਾਂ ਨੇ ਅਸੀਂ ਇਹ 'ਚ ਤੁਹਾਡੀ 'ਚ ਸ਼ਾਮਲ ਨਹੀਂ ਹੋਣਾ ਇਹ ਉਹਨਾਂ ਨੇ ਕਿਹਾ ਠੀਕ ਹੈ ਅਸੀਂ ਆਪਦੀ ਪੈਨਸ਼ਨ ਬਣਾ ਲਾਂਗੇ ਤੇ ਉਹਨਾਂ ਨੇ ਇਹ ਜਿਹੜੀ CPP ਇਹ ਜਨਵਰੀ 1966 ਵਿੱਚ ਸ਼ੁਰੂ ਹੋਈ ਤੇ ਉਸੇ ਸਾਲ ਕਬੈਕ ਵਾਲਿਆਂ ਦੀ QPP ਕਬੈਕ ਪੈਨਸ਼ਨ ਪਲਾਨ ਉਹਨਾਂ ਨੇ ਬਣਾ ਲਏ ਇੱਥੋਂ ਤੱਕ ਠੀਕ ਹੈ ਜੀ ਸਾਡੀ CPP ਉਹਨਾਂ ਦੀ QPP ਕਬੈਕ ਪੈਨਸ਼ਨ ਪਲਾਨ ਹੁਣ CPP ਦਾ ਮੇਨ ਮਕਸਦ ਸੀਗਾ ਕਿ ਜਦੋਂ ਵਰਕਰ ਰਿਟਾਇਰ ਹੋਣਗੇ 65 ਤੋਂ ਬਾਅਦ ਤਾਂ ਜੇ ਉਹ ਭੁੱਖੇ ਨਾ ਮਰਨ ਕਿਉਂਕਿ ਅੱਜ ਵੀ ਉਹੀ ਹਾਲ ਹੈ 80% ਕੈਨੇਡੀਅਨ ਕੋਲ ਕੋਈ ਸੇਵਿੰਗ ਨਹੀਂ ਹੈ ਪੇ ਚੈੱਕ ਟੂ ਪੇ ਚੈੱਕ ਵਾਲਾ ਹਾਲ ਹੈ ਫੈਡਰਲ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਮਿਲ ਕੇ ਇੱਕ ਬੈਨੀਫਿਟ ਟਾਰਗੇਟ ਤਿਆਰ ਕਰਿਆ ਉਹ ਸੀਗਾ ਜੀ 25% ਆਫ ਵਰਕਰਸ ਲਾਈਫ ਟਾਈਮ ਅਰਨਿੰਗ ਮੀਨਿੰਗ ਮਤਲਬ ਇਹ ਹੋਇਆ ਕਿ ਜਿੰਨੀ ਇੱਕ ਵਰਕਰ ਆਪਦੀ ਤਨਖਾਹ ਆਫਟਰ ਟੈਕਸ ਘਰ ਲੈ ਕੇ ਜਾਂਦਾ ਉਹਦਾ 25% ਮਿਲੂਗਾ ਉਹਨੂੰ ਵਨ ਹੀ ਰਿਟਾਇਰ ਜੋ ਫੁੱਲ ਕੰਟਰੀਬਿਊਸ਼ਨ ਕਰਦਾ 35 ਈਅਰਸ ਹੁਣ ਉਹਨਾਂ ਨੇ ਫਿਰ ਇਹਦੇ ਵਿੱਚ 33% ਇਸ ਵੇਲੇ ਹੈਗਾ ਟਾਈਮ ਟੂ ਟਾਈਮ ਇਹਦੇ ਵਿੱਚ ਰਿਫੋਰਮ ਵੀ ਕਰੇ ਗਏ ਇਹਦੇ ਵਿੱਚ ਸਮਝਣ ਵਾਲੀ ਗੱਲ ਇਹ ਕਿ ਗਵਰਨਮੈਂਟ ਦਾ ਕੋਈ ਹਿੱਸਾ ਨਹੀਂ ਹੈ ਸਿਰਫ 50-50 ਇੰਪਲੋਇਰ ਤੇ ਇੰਪਲੋਈ ਪੇ ਕਰਦੇ ਆ ਤੁਹਾਡੀ ਤਨਖਾਹ ਦੇ ਮੁਤਾਬਕ ਤੇ ਜਿਹਦੀ ਤਨਖਾਹ ਜਿੰਨੀ ਘੱਟ ਹੈ ਉਹਦੇ ਹਿਸਾਬ ਨਾਲ ਘੱਟ ਕੰਟਰੀਬਿਊਸ਼ਨ ਉਹਨੂੰ ਘੱਟ ਮਿਲੂਗੀ ਪਰ ਨਾਲੇ ਉਹਨਾਂ ਨੇ ਮੈਕਸੀਮਮ ਕੰਟਰੀਬਿਊਸ਼ਨ ਵੀ ਰੱਖਿਆ ਉਦੋਂ ਵੱਧ ਨਹੀਂ ਹੋ ਸਕਦੀ ਅੱਛਾ ਜੀ CPP ਜਨਵਰੀ 1st 1966 ਨੂੰ ਲਾਗੂ ਕਰੀ ਗਈ ਐਂਡ ਅਪਲਾਈ ਟੂ ਆਲ ਪ੍ਰੋਵਿੰਸ ਐਂਡ ਟੈਰੀਟਰੀ ਐਕਸੈਪਟ ਕਬੈਕ ਕਿਉਂਕਿ ਆਪਾਂ ਜਿਵੇਂ ਗੱਲ ਕੀਤੀ ਹੈ ਉਹ ਤਾਂ ਪਹਿਲੇ ਦਿਨ ਤੋਂ ਹੀ ਨਹੀਂ ਸ਼ਾਮਲ ਹੋਏ ਇਹਦੇ ਵਿੱਚ ਕਿਉਂਕਿ ਉਹਨਾਂ ਦੀ ਆਪਦੀ QPP ਹੈਗੀ ਹੈ 1960 ਤੋਂ ਅੱਜ ਤੱਕ ਕਿਸੇ ਵੀ ਪ੍ਰੋਵਿੰਸ ਦੇ ਟੈਰੀਟਰੀ ਨੇ ਇਸ ਤੋਂ ਬਾਹਰ ਜਾਣ ਦੀ ਗੱਲ ਨਹੀਂ ਕਰੀ ਕਿਉਂਕਿ ਉਹਨਾਂ ਨੂੰ ਪਤਾ ਇਹਦੇ ਵਿੱਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਹੈ ਕਿਉਂਕਿ ਜਿਵੇਂ ਤੁਸੀਂ ਮਹਾਂਭਾਰਤ ਦੀ ਆਪਾਂ ਗੱਲ ਕਰਦੇ ਹਾਂ ਕਿ ਗੁਰੂ ਦਰੋਣ ਦਾ ਜਿਹੜਾ ਚੱਕਰ ਵਿਊ ਸੀ ਉਹਦੇ ਵਿੱਚ ਗੁਰੂ ਦਰੋਣ ਤੇ ਭਗਵਾਨ ਕ੍ਰਿਸ਼ਨ ਤੇ ਸਿਰਫ ਹਰ ਦਿਨ ਤਿੰਨ ਬੰਦੇ ਨਿਕਲ ਸਕਦੇ ਸੀ, ਇਹਦੇ ਵਿੱਚੋਂ ਕੋਈ ਨਹੀਂ ਨਿਕਲ ਸਕਦਾ, ਇਹਦੇ ਵਿੱਚ ਬਣਾਉਣ ਵਾਲੇ ਵੀ ਨਹੀਂ ਨਿਕਲ ਸਕਦੇ. ਸੋ ਨੈਵਰ ਮਾਇੰਡ ਗੁਰੂ, ਦਰੋਣ, ਭਗਵਾਨ ਕ੍ਰਿਸ਼ਨ ਜਾਂ ਕੋਈ ਵੀ, ਐਜ਼ ਆਫ ਕਿਉਂਕਿ ਨਿਕਲਣ ਦੀ ਤੁਸੀਂ ਗੱਲ ਕਰਾਂਗੇ ਉਹ ਬੇਵਕੂਫੀ ਹੋਊਗੀ, ਕਿਉਂਕਿ ਇਹ ਟਾਈਮ ਐਂਡ ਮਨੀ ਵੇਸਟ ਹੋਏਗੀ. ਐਜ਼ ਆਫ ਜੂਨ 30 ਇਸ ਸਾਲ 2023, 21 million ਕੈਨੇਡੀਅਨ ਵਰਕਰ CPP ਦੇ ਕੰਟਰੀਬਿਊਟਰ ਨੇ, ਤੇ CPP ਦਾ ਜਿਹੜਾ ਇਨਵੈਸਟਮੈਂਟ ਬੋਰਡ ਹੈ ਓਵਰ 5.575 billion ਡਾਲਰ ਦੇ ਐਸੈਟ ਮੈਨੇਜ ਕਰਦਾ. ਬਹੁਤ ਵੱਡਾ ਐਸੈਟ ਮੈਨੇਜਰ ਹੈ ਸਾਰੀ ਦੁਨੀਆ ਦਾ, ਕਿਉਂਕਿ CPP ਨੂੰ ਫੈਡਰਲ ਗਵਰਨਮੈਂਟ ਐਡਮਿਨਿਸਟਰ ਤੇ ਕੰਟਰੋਲ ਕਰਦੇ ਆ, ਉਹਨਾਂ ਦੇ ਕੋਲ ਇਹਦੀ ਚਾਬੀ ਹੈ. ਜੇ ਇਹਦੇ ਲੈਜਿਸਲੇਸ਼ਨ ਦੀਆਂ ਮੇਜਰ ਪ੍ਰੋਵਿੰਸ ਜਿਹੜੀਆਂ ਪ੍ਰੋਵਿਜ਼ਨ ਨੇ CPP ਐਕਟ ਦੀਆਂ, ਇਹਨੂੰ ਮੈਂਡ ਕਰਨਾ ਪੈ ਜਾਏ ਮੇਜਰ ਨੂੰ, ਤਾਂ ਉਹਦੇ ਵਾਸਤੇ ਫੈਡਰਲ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਅਪਰੂਵਲ ਦੀ ਜ਼ਰੂਰਤ ਹੈ, ਤੇ ਨਾਲ ਨਾਲ ਉਹੀ ਕੈਨੇਡੀਅਨ ਕਾਨਸਟੀਟਿਊਸ਼ਨ ਅਮੈਂਡ ਕਰਨ ਵਾਲਾ ਫਾਰਮੂਲਾ, ਐਟ ਲੀਸਟ 2/3 ਆਫ ਪ੍ਰੋਵਿੰਸਿਸ ਵਿਦ ਐਟ ਲੀਸਟ 2/3 ਆਫ ਪਾਪੂਲੇਸ਼ਨ. ਇਹ ਬਹੁਤ ਮੁਸ਼ਕਿਲ ਕੰਮ ਹੈ. ਇਹ ਸਿਰਫ CPP ਐਕਟ ਨੂੰ ਅਮੈਂਡ ਕਰਨ ਦੀ ਇੱਕ ਸਟਿਪੂਲੇਸ਼ਨ ਹੈ, ਇਹਦੇ ਵਿੱਚੋਂ ਬਾਹਰ ਨਿਕਲਣ ਬਾਰੇ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ. ਫੋਰ ਐਗਜ਼ਾਮਪਲ, ਆਪਾਂ ਬਿਫੋਰ ਆਪਾਂ ਉਹਨਾਂ ਦੀ ਗੱਲ ਕਰੀਏ ਅੰਟੇਰੀਓ ਦੀ ORPP ਦੀ, ਇੱਥੋਂ ਤੱਕ ਠੀਕ ਹੈ, ਇਹ ਆਪਣੀ CPP ਹੈ. ਹਾਂਜੀ
ਹਾਂਜੀ, ਮੈਂ ਇਹੀ ਦੇਖ ਰਿਹਾ ਸੀਗਾ ਆਪਣਾ ਸਨ ਸਾਹਿਬ ਕੇ ਇਸੇ ਤਰ੍ਹਾਂ ਇਕੁਲਾਈਜੇਸ਼ਨ ਪ੍ਰੋਗਰਾਮ ਸੀਗਾ, ਕਿ ਇਕੁਲਾਈਜੇਸ਼ਨ ਪ੍ਰੋਗਰਾਮ ਦੇ ਵਿੱਚ ਵੀ ਜਦੋਂ ਨਿਕਲਣ ਦੀ ਗੱਲ ਹੈ ਉਹ ਵੀ ਅਲਬਰਟਾ ਵਿੱਚ ਛੇੜੀ ਜਾ ਰਹੀ ਆ, ਛੇੜੀ ਗਈ ਸੀ, ਰੈਫਰੈਂਡਮ ਵੀ ਕਰਾ ਕੇ ਦੇਖੇ ਆ, ਉਹਦੀਆਂ ਵੀ ਤਕਰੀਬਨ ਪ੍ਰੋਵੀਜ਼ਨ ਇਹੀ ਨੇ ਜੋ CPP ਦੀਆਂ ਨੇ.
ਹਾਂਜੀ ਅੱਛਾ, ਓਨਟੇਰੀਓ ਦੀ ਵੱਲ ਚੱਲੀਏ ਥੋੜਾ ਜਿਹਾ. ਓਨਟੇਰੀਓ ਵਿੱਚ ਜਿਹੜੀ ਕੈਥਰੀਨ ਵਿਨ ਸੀਗੀ, ਇਹ ਜਦੋਂ ਇਹਦਾ ਐਂਡ ਜੇ ਆ ਗਿਆ 2015 ਦੇ ਵਿੱਚ, ਉਹਨੇ ਇੱਕ ਆਈਡੀਆ ਲੈ ਕੇ ਆਏ ਕਿ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਕਿ ਮੈਜੋਰਟੀ ਆਫ ਓਨਟੇਰੀਅਨ ਕੈਨੇਡੀਅਨ ਸਮਝ ਲਓ ਜਾਂ ਓਨਟੇਰੀਅਨ ਸਮਝ ਲਓ, ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਉਹ ਹੈਂਡ ਟੂ ਮਾਊਥ ਵਾਲੀ ਹੈ. ਉਹਨੇ ਵੀ ਇਹ ਸੋਚਿਆ ਕਿ ਜਿਹੜਾ 65 ਤੋਂ ਪਹਿਲਾਂ CPP ਬਣਾਉਣ ਵਾਲਿਆਂ ਨੇ ਸੋਚਿਆ ਸੀਗਾ ਕਿ ਰਿਟਾਇਰੀਜ਼ ਕੋਲ ਓਲਡ ਏਜ ਵਿੱਚ ਇਨਫ ਮਨੀ ਹੋਵੇ ਤਾਂ ਉਹ ਓਲਡ ਏਜ ਵਿੱਚ ਵੀ ਭੁੱਖੇ ਨਾ ਮਰ ਜਾਵੇ, ਕਿਉਂਕਿ CPP ਹੋ ਗਈ ਓਲਡ ਏਜ OAS, ਓਲਡ ਏਜ ਸਿਕਿਉਰਿਟੀ ਹੋ ਗਈ, ਤੇ ਜੇ ਨਾਲ ਅਸੀਂ ਇੱਕ ਐਕਸਟਰਾ ORPP ਓਨਟੇਰੀਓ ਰਿਟਾਇਰਮੈਂਟ ਪੈਨਸ਼ਨ ਪਲਾਨ ਬਣਾ ਲਈਏ ਤਾਂ ਫਿਰ ਉਹਨਾਂ ਦੀ ਜ਼ਿੰਦਗੀ ਥੋੜ੍ਹੀ ਜਿਹੀ ਬੈਟਰ ਹੋ ਸਕੇ. ਇਹ ਬਹੁਤ ਵਧੀਆ ਆਈਡੀਆ ਸੀਗਾ, ਬਿਲਕੁਲ ਜਿਹਨੂੰ ਆਪਾਂ ਕਹਿੰਦੇ ਵੀ ਬਹੁਤ ਗੁੱਡ ਆਈਡੀਆ ਸੀਗਾ. ਅਸੀਂ ਕਹਿੰਦੇ ਸਾਰਿਆਂ ਨੂੰ ਇਹ ਕਰਨਾ ਚਾਹੀਦਾ, ਕਿਉਂਕਿ ਇੱਕ ਪ੍ਰੋਵਿੰਸ਼ੀਅਲ ਐਡੀਸ਼ਨਲ ਸਪਲੀਮੈਂਟਰ ਪਲਾਨ ਬਣਾਈ ਜਾਣ ਦੀ ਉਹਨੇ ਗੱਲ ਕਰੀ ਸੀ, ਤਾਂ ਕਿ ਰਿਟਾਇਰੀ ਕੋਲ CPP ਤਾਂ ਹੈਗੀ ਜਿਹੜੀ ਆਪਾਂ ਪਹਿਲਾਂ ਗੱਲ ਚੁੱਕੇ ਹਾਂ, ਤੇ ਉਹਨੇ ਸੋਚਿਆ ਵੀ ਕਾਨਸਟੀਟਿਊਸ਼ਨ ਜਿਹੜਾ ਹੈਗਾ ਆਪਣਾ ਉਹ ਵੀ ਅਲਾਓ ਕਰਦਾ ਵੀ ਤੁਸੀਂ ਐਡੀਸ਼ਨਲ ਤੇ ਸਪਲੀਮੈਂਟਰੀ ਬਣਾ ਸਕਦੇ ਹਾਂ, ਉਹੀ ਇਹਦੇ ਚ ਪ੍ਰੋਬਲਮ ਨਹੀਂ ਆਊਗੀ, ਕਿਉਂਕਿ ਕੈਨੇਡੀਅਨ ਕਾਨਸਟੀਟਿਊਸ਼ਨ ਵੀ ਕਹਿ ਰਿਹਾ ਪੈਨਸ਼ਨ ਆਰ ਪ੍ਰੋਵਿੰਸ਼ੀਅਲ ਰਿਸਪੋਂਸੀਬਿਲਿਟੀ, ਸੋ ਐਨੀ ਪ੍ਰੋਬਲਮ ਕੈਨ ਐਸਟੈਬਲਿਸ਼ ਐਡੀਸ਼ਨਲ ਸਪਲੀਮੈਂਟਰੀ ਪਲਾਨ. ਸਿੱਧਾ ਸਾਫ਼ ਵਿੱਚ ਕੋਈ ਰੌਲਾ ਨਹੀਂ ਹੈਗਾ. ਉਹ ਉਹਨਾਂ ਨੇ ਸੋਚਿਆ ਵੀ ਅਸੀਂ ਕਿਹੜੇ CPP ਚੋਂ ਹਿੱਸਾ ਮੰਗ ਰਹੇ ਹਾਂ ਜਾਂ ਅਸੀਂ ਤਾਂ ਕੋਈ ਅੱਡ ਹੋਣਾ ਹੈ, ਅਸੀਂ ਤਾਂ ਪਰਫੈਕਟਲੀ ਲੀਗਲ ਇੱਕ ਐਕਸਟਰਾ ਓਨਟੇਰੀਓ ਰਿਟਾਇਰਮੈਂਟ ਪੈਨਸ਼ਨ ਪਲਾਨ ਬਣਾਉਣੀ ਚਾਹੁੰਦੇ ਹਾਂ ਜੀ. ਇਹਦੇ ਵਿੱਚ ਕੋਈ ਫੈਡਰਲ ਬਾਡੀ ਰੋੜੀ ਕਿਉਂ ਅਟਕਾਊਗੀ, ਉਹ ਤਾਂ ਸਾਡੀ ਮਦਦ ਕਰਨਗੇ. ਜਦੋਂ ਇਹ ਲੋਕ ਕੈਨੇਡਾ ਰੈਵਨਿਊ ਏਜੰਸੀ CRA ਜਿਹਨੂੰ ਆਪਾਂ ਕਹਿੰਦੇ ਹਾਂ ਤੇ ਹੋਰ ਫੈਡਰਲ ਬਾਡੀਜ਼ ਦੇ ਕੋਲੇ ਗਏ ਆਪਣੀ ਇਹ ਪਲਾਨ ਨੂੰ ਲੈ ਕੇ, ਤਾਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਲੋਕ ਤਾਂ ਸਾਡੇ ਰਾਹ ਦੇ ਵਿੱਚ ਰੋੜੇ ਕੀ ਇਹ ਤਾਂ ਵੱਡੇ ਵੱਡੇ ਪੱਥਰ ਲੈ ਕੇ ਖੜ ਗਏ. ਇਹ ਲੋਕ ਇਸ ORPP ਵਾਲਿਆਂ ਨੇ ਇਹਨਾਂ ਫੈਡਰਲ ਬਿਊਰੋਕ੍ਰੈਟ ਦਾ ਇੱਥੋਂ ਤੱਕ ਵੀ ਮੰਤਰਲਾ ਕਰਿਆ ਕਿ ਅਸੀਂ ਤੁਹਾਡੇ ਕੋਲ ਕੋਈ ਪੈਸਾ ਟਕਾ ਜਾਂ ਹੋਰ ਹੈਲਪ ਨਹੀਂ ਮੰਗਦੇ, ਸਿਰਫ ਸਾਨੂੰ ਇਹ ਐਸਟੈਬਲਿਸ਼ ਕਰਨ ਦਿਓ. ਇਹ ਲੋਕ ਹਾਰਪਰ ਦੀ ਗਵਰਨਮੈਂਟ ਸੀਗੀ, ਉਹਨਾਂ 2015 ਦੀ ਕੋਲੇ ਵੀ ਗਏ, ਉਹਨੇ ਵੀ ਜੀ ਇਹਨਾਂ ਦੇ ਮਗਰ ਕਹਿੰਦੇ ਹੁੰਦੇ ਆ ਇਲੈਕਸ਼ਨ ਦਾ ਦੌਰ ਚੱਲ ਰਿਹਾ ਸੀ, ਉਹਨੇ ਵੀ ਇਹਨਾਂ ਦੇ ਮਗਰ ਵੱਢਣ ਵਾਲੇ ਕੁੱਤੇ ਛੱਡ ਤੇ. ਮੁੱਖ ਦੀ ਗੱਲ ਕੀ, ਇੱਕ ਸਾਲ ਬਾਅਦ 2016 ਦੇ ਵਿੱਚ ਇਹਨਾਂ ਨੂੰ ਹਾਰ ਥੱਕ ਹਾਰ ਕੇ ਇਹ ORPP ਦੀ ਫਾਈਲ ਬੰਦ ਕਰਨੀ ਪਈ. ਹੁਣ ਇੱਥੋਂ ਸਾਫ਼ ਜ਼ਾਹਰ ਹੁੰਦਾ ਕਿ ਨੈਸ਼ਨਲ ਬਿਊਰੋਕਰੇਸੀ ਜੇ ਤੁਹਾਡੇ ਜਾਇਜ਼ ਪਲਾਨ ਦੇ ਖਿਲਾਫ਼ ਵੀ ਖੜੀ ਹੋ ਜਾਵੇ ਤਾਂ ਫਿਰ ਤੁਹਾਡੀ ਕਿਸੇ ਵੀ ਪਲਾਨ ਦਾ ਲਾਈ ਵਿਹਲੀ ਹੈ. ਹਾਂਜੀ
ਜੀ, ਤੇ ਫਿਰ ਮਤਲਬ ਸੰਸਦ ਜਿਹੜੀ ਹੁਣ ਆਪਣੀ ਪੋਜੀਸ਼ਨ ਆ ਕੇ ਖੜਦੀ ਹੈ, ਇੱਕ ਤਾਂ ਸਰਕਾਰਾਂ ਦੀ ਗੱਲ ਆ ਜਾਂਦੀ ਹੈ ਕਿ ਇਹਨੂੰ ਬਦਲਿਆ ਨਹੀਂ ਜਾ ਸਕਦਾ, ਪਰ ਇਹਦੇ ਉੱਤੇ ਲਗਾਤਾਰ ਤੋੜ ਭੰਨ ਦੀ ਗਾਉਂਦੇ। ਇੱਕ ਤਾਂ ਜਿਹੜੀ ਅਲਬਰਟਾ ਦੇ ਵਿੱਚ ਗੱਲ ਹੈ, ਅਲਬਰਟਾ ਦੇ ਲੋਕਾਂ ਨੂੰ ਤਾਂ ਉੱਥੋਂ ਦੀ ਸਰਕਾਰ ਇਹ ਕਹਿ ਦਿੰਦੀ ਹੈ ਕਿ ਸਾਨੂੰ ਕੈਨੇਡਾ ਦੇ ਨਾਲ ਚੱਲਣ 'ਚ ਘਾਟੇ ਹੀ ਘਾਟੇ ਹੈ, ਠੀਕ ਹੈ ਜੀ। ਉਹ ਜਦੋਂ ਇਹ ਪ੍ਰੋਗਰਾਮ ਲੈ ਕੇ ਆਉਂਦੇ, ਥੋੜ੍ਹਾ ਜਿਹਾ ਪਹਿਲੀ ਵੀ ਗੱਲ ਕਰਨੀ ਹੈ ਵੀ ਅਲਬਰਟਾ ਸੱਚਮੁੱਚ ਪੂਰੇ ਦੇਸ਼ ਦਾ ਅੱਧਾ ਭਾਰਤ ਕੀ ਬੈਠਾ, ਜਿਵੇਂ ਕਿ ਪੈਨਸ਼ਨ ਪਲਾਨ ਦੇ ਵਿੱਚ ਹੈ, ਉਹ ਕਹਿੰਦੇ ਸਾਡੀ ਤਾਂ ਆਲਮੋਸਟ ਹਾਫ ਕੰਟਰੀਬਿਊਸ਼ਨ ਚਲੀ ਜਾਂਦੀ ਹੈ। ਏਦਾਂ ਹੀ ਉਹ ਕਹਿੰਦੇ ਆ ਕਿ ਐਕੁਲਾਈਜੇਸ਼ਨ ਦੇ ਵਿੱਚ ਵੀ ਅਲਬਰਟਾ ਬਹੁਤ ਅਮੀਰ ਹੈ, ਅਸੀਂ ਤਾਂ ਲੋਕਾਂ ਦੇ ਖਰਚਾ ਚੱਕੀ ਜਾਂਦੇ ਹਾਂ ਤੇ ਸਾਡੇ ਤੇ ਬੋਝ ਪਈ ਜਾਂਦਾ। ਫਿਰ ਬਾਕੀ ਪ੍ਰੋਵਿੰਸ ਦੇ ਵਿੱਚ ਕੀ ਖਿਆਲ ਹੋਣਾ ਚਾਹੀਦਾ ਇਸ ਮੁਤਾਬਕ, ਕਿ ਜੇ ਅਲਬਰਟਾ ਬਾਹਰ ਹੋ ਜਾਂਦਾ ਤੇ ਬਾਕੀ ਔਖੇ ਹੋ ਜਾਣਗੇ, ਜਾਂ ਕਿਵੇਂ ਇਹਨੂੰ ਦੂਜੇ ਕਿਵੇਂ ਰਿਐਕਟ ਕਰਨ, ਤੇ ਅਲਬਰਟਾ ਦੀ ਕੀ ਪੁਜੀਸ਼ਨ ਹੈ ਇਸ ਮਾਮਲੇ, ਕਿਉਂਕਿ ਇਹ ਲੱਗਦਾ ਕਿ ਵੱਡੀ ਵੱਡੀ ਪ੍ਰੋਵਿੰਸ ਨੇ ਓਨਟੈਰੀਓ ਤੇ ਬ੍ਰਿਟਿਸ਼ ਕੋਲੰਬੀਆ, ਤੇ ਅਲਬਰਟਾ ਉਹਦੇ ਵਿੱਚ ਮੇਜਰ ਪਲੇਅਰ ਕਿਉਂ ਨਜ਼ਰ ਆਉਂਦਾ ਸੀ ਪੀ ਪੀ ਚ।
ਹੁਣ ਆਪਾਂ ਇਹ ਓਨਟੈਰੀਓ ਫਿਰ ਆਪਾਂ ਅੱਗੇ ਤੁਰਦੇ ਹਾਂ। ਇਹ ਜਿਹੜੀ ਓ ਆਰ ਪੀ ਪੀ ਓਨਟੇਰੀਓ ਰਿਟਾਇਰਮੈਂਟ ਪੈਨਸ਼ਨ ਪਲਾਨ ਦਾ ਜਿਹੜਾ ਕਰਤਾ ਧਰਤਾ ਸੀਗਾ, ਓਨਟੇਰੀਓ ਦਾ ਡਿਪਟੀ ਫਾਈਨੈਂਸ ਮਿਨਿਸਟਰ ਮਹਿਮੂਦ ਨੈਨਜੀ ਸੀਗਾ। ਹੁਣ ਤੁਹਾਨੂੰ ਪਤਾ ਹੈ ਕਿ ਜਿਹੜੀ ਕੋਈ ਵੀ ਗਵਰਨਮੈਂਟ ਹੁੰਦੀ ਆ, ਇਹਦਾ ਜਿਹੜਾ ਡਿਪਟੀ ਮਿਨਿਸਟਰ ਹੁੰਦਾ ਆ ਕਿਸੇ ਵੀ ਅਦਾਰੇ ਦਾ, ਉਹਦੇ ਕੋਲ ਸਾਰੀ ਪਾਵਰ ਹੁੰਦੀ, ਕਿਉਂਕਿ ਉਹ ਚੀਫ ਬਿਊਰੋਕਰੈਟ ਹੁੰਦਾ, ਉਹਦੇ ਥੱਲੇ ਸਾਰੀਆਂ ਸਾਰਾ ਬਿਊਰੋਕਰੇਸੀ ਹੁੰਦੀ ਹੈ। ਮਿਨਿਸਟਰ ਤਾਂ ਸਿਰਫ ਐਵੇਂ ਤਨਖਾਹ ਕਲੈਕਟ ਕਰਨ ਵਾਸਤੇ ਆਉਂਦੇ ਜਾਂ ਘੁੱਗੀ ਮਾਰਨ ਵਾਲੇ ਹੁੰਦੇ, ਉਹ ਆਪਾਂ ਕਿਤੇ ਫਿਰ ਗੱਲ ਕਰਾਂਗੇ, ਲੰਮਾ ਚੌੜਾ ਹੋਜੂਗਾ ਉਹ। ਜਦੋਂ ਮਹਿਮੂਦ ਨੈਨਜੀ ਨੂੰ ਪੁੱਛਿਆ ਕਿ ਵੀ ਤੂੰ ਇਹਦਾ ਕਰਤਾ ਧਰਤਾ ਸੀ, ਤੁਸੀਂ ਸਾਨੂੰ ਦੱਸੋ ਵੀ ਇਹ ਜਿਹੜੀ ਅਲਬਰਟਾ ਦੀ ਬੀਬੀ ਸਮਿਥ ਜਿਹੜੀ ਸੀ ਪੀ ਵਿੱਚੋਂ ਅੱਡ ਹੋਣ ਦੀ ਆਪਦੀ ਏ ਪੀ ਪੀ ਅਲਬਰਟਾ ਪੈਨਸ਼ਨ ਪਲਾਨ ਬਣਾਉਣਾ ਚਾਹੁੰਦੀ ਹੈ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਤੇ ਮੈਂ ਉਹਦੀ ਤੁਹਾਨੂੰ ਕੋਟੇਸ਼ਨ ਦੱਸ ਰਿਹਾ ਜੋ ਉਹਨੇ ਕੀ ਕਿਹਾ। ਕਹਿੰਦਾ ਦੇ ਆਰ ਹੋਪਲੈਸਲੀ ਨਾਈਵ ਇਨ ਬਿਲੀਵਿੰਗ ਇਨ ਦੈਟ। ਇਹ ਬੱਚਿਆਂ ਵਾਲੀ ਇੱਕ ਹੋਪਲੈਸਲੀ ਇਹ ਇਹਨਾਂ ਦੀ ਸੋਚ ਹੈ, ਐਂਡ ਇਟ ਇਜ਼ ਰਬਿਸ਼ ਇਨ ਥਿੰਕਿੰਗ ਦੈਟ ਇਜ਼ ਐਨ ਆਟੋਮੈਟਿਕ ਥਿੰਗ। ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾ ਲਓ। ਉਹ ਕਹਿੰਦਾ ਕਿ ਜੋ ਇਹ ਲੋਕ ਕਹਿ ਰਹੇ ਨੇ, ਨਾ ਤਾਂ ਇਹ ਕੋਈ ਆਈਡੀਓਲੋਜੀਕਲ ਪੁਆਇੰਟ ਹੈ ਤੇ ਨਾ ਹੀ ਇਹ ਕੋਈ ਪੋਲਿਸੀ ਪੁਆਇੰਟ ਹੈ, ਇਹ ਸਿਰਫ ਇੱਕ ਬਕਵਾਸ ਹੈ, ਸੋਚਦੇ ਆ ਕਿ ਝੂਠ ਬੋਲ ਕੇ ਲੋਕਾਂ ਨੂੰ ਬੇਵਕੂਫ ਬਣਾ ਦਿਆਂਗੇ, ਇਹ ਬਿਲਕੁਲ ਇੰਪੋਸੀਬਲ ਗੱਲ ਹੈ। ਹੁਣ ਆਪਾਂ ਗੱਲ ਕਰੀਏ ਕਿ ਇਹ ਲੋਕ ਹੈ ਕੌਣ, ਇਹ ਇਡੀਆਟਿਕ ਆਈਡੀਆ ਕਿੱਥੋਂ ਆਇਆ ਤਾਂ ਕੌਣ ਲੈ ਕੇ ਆਇਆ, ਇਹ ਹੁਣ ਜਿਹੜੀ ਤੁਹਾਡਾ ਪਹਿਲਾ ਸਵਾਲ ਸੀ ਉਹਦੀ ਆਪਾਂ ਗੱਲ ਸ਼ੁਰੂ ਕਰਦੇ ਹਾਂ। ਇੱਥੋਂ ਤੱਕ ਆਪਾਂ ਠੀਕ ਹੈ ਜੀ? ਹੈਲੋ,
ਹਾਂਜੀ ਜੀ ਸਰ, ਸਾਹਿਬ ਬਿਲਕੁਲ ਠੀਕ ਹੈ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਕੋਲ?
ਹਾਂਜੀ ਹਾਂਜੀ,
ਹਾਂ ਇੱਥੇ ਤੱਕ ਮੈਂ ਬਿਲਕੁਲ ਕਲੀਅਰ ਹੈ ਜੀ। ਹੁਣ ਆਪਾਂ ਗੱਲ ਕਰੀਏ ਕਿ ਆਈਡੀਆ ਇਹ ਪੈਦਾ ਕਿੱਥੋਂ ਹੁੰਦੇ ਨੇ,
ਇਹ ਆਇਆ ਕਿੱਥੋਂ? ਤੁਸੀਂ ਬਹੁਤ ਤੁਹਾਨੂੰ ਹੈਰਾਨੀ ਹੋਊਗੀ ਕਿ ਆਇਆ ਕਿੱਥੋਂ, ਇਹ ਕੌਣ ਨੇ ਇਹ ਲੋਕ। ਇਹ ਇੱਕ ਜਨਵਰੀ 24, 2001, ਆਪਾਂ ਨੂੰ ਜਾਣੀ ਕਿ 23 ਸਾਲ ਪਿੱਛੇ ਆਪਾਂ ਨੂੰ ਥੋੜ੍ਹਾ ਜਿਹਾ ਜਾਣਾ ਪੈਣਾ। ਜਨਵਰੀ 24, 2001 ਨੂੰ ਜਿਹੜਾ ਕੈਨੇਡਾ ਦਾ ਇੱਕ ਨੈਸ਼ਨਲ ਪੋਸਟ ਨਿਊਜ਼ ਪੇਪਰ ਹੈ, ਨੈਸ਼ਨਲ ਨਿਊਜ਼ ਪੇਪਰ ਹੈ ਨੈਸ਼ਨਲ ਪੋਸਟ, ਉਹਦੇ ਵਿੱਚ ਇੱਕ 2 ਪੇਜ ਦਾ ਇੱਕ ਲੈਟਰ ਛਪਿਆ ਜਿਹਦਾ ਟਾਈਟਲ ਸੀਗਾ ਐਨ ਓਪਨ ਲੈਟਰ ਟੂ ਰਾਲਫ ਕਲਾਈਨ, ਕਿਉਂਕਿ ਰਾਲਫ ਕਲਾਈਨ ਉਦੋਂ ਅਲਬਰਟਾ ਦਾ ਪ੍ਰੀਮੀਅਰ ਸੀਗਾ ਇਹ, ਤੇ ਇਹਨੂੰ ਫੇਮਸ ਅਲਬਰਟਾ ਫਾਇਰਵਾਲ ਲੈਟਰ ਵੀ ਕਿਹਾ ਜਾਂਦਾ ਹੈ। 6 ਬੰਦਿਆਂ ਨੇ ਮਿਲ ਕੇ ਇਹ ਲੈਟਰ ਲਿਖਿਆ ਸੀਗਾ, ਤੇ ਇਹ ਸਾਰੇ ਰਿਫੋਰਮ ਪਾਰਟੀ ਵਾਲੇ ਸੀਗੇ। ਇਹਦੇ ਵਿੱਚ ਨੰਬਰ 1 ਤਾਂ ਸੀਗਾ ਸਟੀਵਨ ਹਾਰਪਰ, ਇਹ ਉਹੀ ਭਾਈ ਹੈ ਜਿਹੜਾ 10 ਸਾਲ ਪੀ ਐਮ ਰਿਹਾ ਬਾਅਦ ਦੇ ਵਿੱਚ। ਦੂਜਾ ਸੀਗਾ ਟੌਮ ਫਲੈਨਿਗਨ, ਤੀਜਾ ਟੈਡ ਮੋਰਟਨ, ਚੌਥਾ ਰੇਨਰ ਕਨਾਫ, ਤੇ ਇੱਕ ਸੀਗਾ ਕੈਨ, ਮੈਂ ਤਾਂ ਨਾਂ ਨੀ ਪ੍ਰੋਨਾਉਂਸ ਉਹਦਾ, ਵੋਜਨ ਕਾਫ, ਤੇ ਇੱਕ ਸੀਗਾ ਆਹ ਜਿਹੜੀ ਇੱਕ ਐਸਟਰੋ ਟਰਫ ਬਣਾਈ ਬੈਠੇ ਆ ਸੋ ਕਾਲਡ ਕੈਨੇਡੀਅਨ ਟੈਕਸ ਪੇਅਰ ਫੈਡਰੇਸ਼ਨ, ਇਹਦਾ ਚੇਅਰਮੈਨ ਸੀਗਾ ਐਂਡਰੂ ਕੁਲੇ। ਇਹ ਸਾਰੇ ਇੱਕੋ ਬੇੜੀ ਦੇ ਚੱਟੇ ਬੱਟੇ ਨੇ। ਇਹਨਾਂ ਬੰਦਿਆਂ ਨੇ ਇਹ ਲੈਟਰ ਲਿਖਿਆ ਰਾਲਫ ਕਲਾਈਨ ਨੂੰ, ਤੇ ਜਿਹਦਾ ਸੀਗਾ ਕਿ 2 ਪੇਜ ਦਾ ਸੀਗਾ, ਉਹ ਚ ਲਿਖਿਆ ਸੀ ਡੀਅਰ ਮਿਸਟਰ ਕਲਾਈਨ, ਕਿ ਸਾਡਾ ਅਲਬਰਟਾ ਏਜੰਡਾ ਹੈਗਾ ਇਹ ਇੱਕ, ਕਿ ਰਾਲਫ ਕਲਾਈਨ ਜੀ ਤੁਸੀਂ ਪਹਿਲਾਂ ਸੀਗਾ ਕਿ ਸੀ ਪੀ ਪੀ ਵਿੱਚੋਂ ਵਿਦਡਰਾ ਕਰਕੇ ਆਪਣੀ ਏ ਪੀ ਪੀ ਬਣਾਓ ਜੀ, ਉੱਥੋਂ ਸ਼ੁਰੂ ਉਸ ਲੈਟਰ ਚ ਸਾਰਾ ਕੁਝ ਲਿਖਿਆ। ਜੇ ਕੁਬੈਕ ਵਾਲੇ ਕਹਿੰਦਾ ਕਰ ਸਕਦੇ, ਤੁਸੀਂ ਕਿਉਂ ਨੀ ਕਰ ਸਕਦੇ? ਇਹੀ ਫਿਰ ਡਾਇਲੋਗ ਕੈਨੀ ਨੇ 2019 ਵਿੱਚ ਬੋਲਿਆ, ਕਿਉਂਕਿ ਕੈਨੇਡੀਅਨ ਕਾਨਸਟੀਟਿਊਸ਼ਨ ਦੇ ਸੈਕਸ਼ਨ 94 ਦਾ ਇਹਨਾਂ ਨੇ ਹਵਾਲਾ ਦੇ ਦਿੱਤਾ ਦੂਜਾ ਸੀਗਾ ਪੁਆਇੰਟ, ਪੰਜ ਪੁਆਇੰਟ ਸੀ ਇਹਨਾਂ ਦੇ, ਪਹਿਲਾਂ ਤਾਂ ਸੀ ਪੀ ਪੀ ਚ ਵੈਡ ਹੋ ਕਿਉਂਕਿ ਕੰਸਟੀਟਿਊਸ਼ਨ ਸਾਨੂੰ ਕਹਿ ਰਿਹਾ, ਦੂਜਾ ਸੀਗਾ ਕਿ ਸੀ ਆਰ ਏ ਕੈਨੇਡੀਅਨ ਰੈਵਨਿਊ ਏਜੰਸੀ ਦੀ ਕੋਈ ਲੋੜ ਨਹੀਂ, ਤੁਸੀਂ ਆਪਦੀ ਏ ਆਰ ਏ ਅਲਬਰਟਾ ਰੈਵਨਿਊ ਏਜੰਸੀ ਬਣਾਓ ਤੇ ਆਪਣਾ ਰੈਵਨਿਊ ਫਰੋਮ ਪਰਸਨਲ ਇਨਕਮ ਟੈਕਸ ਤੋਂ ਕਲੈਕਟ ਕਰੋ। ਤੀਜਾ ਸੀਗਾ ਕਿ 2012 ਵਿੱਚ, ਇਹ 2001 ਦਾ ਲੈਟਰ ਦੀ ਆਪਾਂ ਗੱਲ ਕਰ ਰਹੇ ਹਾਂ, ਕਿ 2012 ਵਿੱਚ ਆਰ ਸੀ ਐਮ ਪੀ ਦਾ ਨੂੰ ਕੱਢ ਕੇ ਆਪਦੀ ਏ ਪੀ ਪੀ ਬਣਾਓ, ਕਿਉਂਕਿ 2012 ਕਿਉਂ ਕਿਹਾ, ਕਿਉਂਕਿ 2012 ਵਿੱਚ ਆਰ ਸੀ ਐਮ ਪੀ ਦਾ ਅਲਬਰਟਾ ਨਾਲੋਂ ਕੰਟਰੈਕਟ ਐਕਸਪਾਇਰ ਹੋ ਜਾਣਾ ਸੀ। ਚੌਥਾ, ਪ੍ਰੋਵਿੰਸ਼ੀਅਲ ਹੈਲਥ ਕੇਅਰ ਰਿਸਪੋਂਸੀਬਿਲਟੀ ਨੂੰ ਜਾਰੀ ਰੱਖੋ, ਜਿਹੜਾ ਕੈਨੇਡਾ ਹੈਲਥ ਐਕਟ ਜਿਹਦੀ ਆਪਾਂ ਪਿਛਲੇ ਵੀ ਹਫ਼ਤੇ ਗੱਲ ਕਰੀ ਸੀ, ਉਹ ਤਾਂ ਜੀ ਸਾਨੂੰ ਚਾਹੀਦਾ ਨਹੀਂ, ਉਹਨੂੰ ਮੰਨਣ ਤੋਂ ਇਨਕਾਰ ਕਰ ਦਿਓ। ਪੰਜਵਾਂ ਸੀਗਾ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਫੈਡਰਲ ਇਕੁਲਾਈਜੇਸ਼ਨ ਪੇਮੈਂਟ ਵਿੱਚ ਆਪਣਾ ਹਿੱਸਾ ਪਾਉਣਾ ਬੰਦ ਕਰੋ। ਅੱਛਾ, ਤੇ ਫਿਰ ਥੱਲੇ ਲਿਖਿਆ ਵੀ ਜੇ ਆਟਵਾ ਇਹਦੇ ਵਿੱਚ ਲੱਤ ਅੜਾਉਣ ਦੀ ਕੋਸ਼ਿਸ਼ ਕਰੇ ਤਾਂ ਸਾਨੂੰ ਪਤਾ ਜ਼ਰੂਰ ਕਰੂਗਾ, ਉਹਨਾਂ ਨੂੰ ਕੋਰਟ ਵਿੱਚ ਲੈ ਕੇ ਜਾਓ। ਇਹ ਪੰਜ ਪੁਆਇੰਟ ਇਡੀਆਦਿਕ ਨੁਕਤਾ ਸਟੀਵਨ ਹਾਰਪਰ ਤੇ ਉਹਦੇ ਸਾਥੀਆਂ ਦੇ ਸ਼ਰਾਰਤੀ ਦਿਮਾਗ ਦੀ ਇਹ ਕਾਢ ਸੀਗੀ। ਹੁਣ ਇਸ ਸਟੀਵਨ ਹਾਰਪਰ ਦੀ ਥੋੜੀ ਜਿਹੀ ਗੱਲ ਕਰ ਲਈਏ, ਕਿਵੇਂ ਪੋਲੀਟੀਸ਼ੀਅਨ ਗਿਰਗਟ ਰੰਗ ਬਦਲਦੇ ਆ। ਹਾਂਜੀ,
ਤੱਕ ਆਪਾਂ ਉਸ ਮੈਂਟੈਲਿਟੀ ਤੱਕ ਨਹੀਂ ਜਾਂਦੇ ਕਿ ਉਹਦੀ ਗ੍ਰਾਸ ਰੂਟ ਕੀ ਆ, ਫਰੋਮ ਵੇਅਰ ਦੋਜ਼ ਆਈਡੀਆਜ਼ ਕੇਮ ਅਪ, ਉਹ ਤਾਂ ਬਹੁਤ ਜ਼ਰੂਰੀ ਹੈ ਸਮਝਣਾ, ਕਿਉਂਕਿ ਸਟੀਵਨ ਹਾਰਪਰ ਕੈਲਗਰੀ ਤੋਂ ਨੇ, ਅਲਬਰਟਾ ਪੋਲੀਟਿਕਸ ਹੈ, ਅਲਬਰਟਾ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਬੜਾ ਉਹ ਕੋਰ ਹੈ, ਉਹ ਇੱਕ ਆਈਡੀਓਲੋਜੀਕਲ ਕੋਰ ਏਰੀਆ ਪੈਂਦਾ ਉਹ। ਸਟੀਵਨ ਹਾਰਪਰ ਨੇ 10 ਸਾਲ ਉਹਨੂੰ, ਅੱਛਾ 8 ਸਾਲ ਦਾ ਪ੍ਰੈਜੈਂਟ ਕੀਤਾ, ਸੋ ਉਹਨਾਂ ਦੀ ਤਾਂ ਬਿਲਕੁਲ ਇਸ ਚੀਜ਼ ਦੇ ਉੱਤੇ ਸਾਨੂੰ ਸਮਝਣਾ ਚਾਹੀਦਾ ਕਿ ਫਰੋਮ ਵੇਅਰ ਦੈਟ ਆਈਡੀਆ ਕੇਮ ਅਪ। ਬਿਲਕੁਲ ਜੀ,
ਇਹੋ ਆਈਡੀਆ ਜੀ। ਅੱਛਾ ਜੀ, ਹੁਣ ਥੋੜੀ ਜਿਹੀ ਗੱਲ ਕਰ ਲਈਏ, ਇਹ 1993 ਵਿੱਚ ਇਹ ਭਾਈ ਕੈਲਗਰੀ ਵੈਸਟ ਰਾਈਡਿੰਗ ਤੋਂ ਰਿਫੋਰਮ ਪਾਰਟੀ ਦੇ ਟਿਕਟ ਤੇ ਐਮ ਪੀ ਇਲੈਕਟ ਹੋਇਆ। 1997 ਦੀ ਰੀਇਲੈਕਸ਼ਨ ਨਹੀਂ ਇਹਨੇ ਲੜੀ, ਕਿਉਂਕਿ ਜਿਹੜੇ ਇਹਨਾਂ ਦਾ ਗੋਡ ਫਾਦਰ ਹੈਗਾ ਆ ਪ੍ਰੈਸਟਨ ਮੈਨੀ, ਜਿਹੜਾ ਕਿ ਅਰਨਸ ਮੈਨੀ ਦਾ ਮੁੰਡਾ ਸੀਗਾ, ਜਿਹਦੀ ਅਲਬਰਟਾ ਦੇ ਵਿੱਚ ਸੀਗੀ ਉਹ ਸੋਸ਼ਲ ਕੈਡਰ ਪਾਰਟੀ, ਉਹਦੇ ਨਾਲ ਪ੍ਰੈਸਟਨ ਮੈਨੀ ਕਿਉਂਕਿ ਫਾਊਂਡਰ ਵੀ ਆ ਰਿਫੋਰਮ ਪਾਰਟੀ ਦਾ, ਇਹਦੇ ਨਾਲ ਇਹਦੀ ਅਣਬਣ ਹੋ ਗਈ ਤੇ ਇਹਨੇ ਆਪਦੀ ਇੱਕ ਰਾਈਟ ਵਿੰਗ ਨੈਸ਼ਨਲ ਸਿਟੀਜਨ ਕੋਲੀਸ਼ਨ ਨਾਂ ਦੀ ਜਥੇਬੰਦੀ ਬਣਾ ਲਈ। ਹੁਣ ਇਹਦੀਆਂ ਲੂੰਬੜ ਚਾਲਾਂ ਦੇਖੋ ਤੁਸੀਂ, 2001 ਵਿੱਚ ਇਹ ਫਾਇਰ ਵਾਲ ਲੈਟਰ ਲੈ ਕੇ ਰਾਲਫ ਕਲਾਨ ਨੂੰ ਭੇਜਦਾ, ਤੇ ਜਦੋਂ 2002 ਵਿੱਚ ਇੱਕ ਸਾਲ ਬਾਅਦ ਇਹਨੂੰ ਹੁਣ ਵਾਲੀ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਚੁਣ ਲਿਆ ਜਾਂਦਾ, ਤਾਂ ਪ੍ਰਾਈਮ ਮਿਨਿਸਟਰ ਬਣਦੇ ਸੁਪਨੇ ਦੇਖਣ ਲੱਗ ਗਿਆ। ਇਹਨੇ ਰਿਫੋਰਮ ਪਾਰਟੀ ਤੇ ਫੈਡਰਲ ਜਿਹੜੀ ਪ੍ਰੋਵਿੰਸ਼ੀਅਲ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਜਿਹਦਾ ਕਿ ਮਰੂਨੀ ਬੇੜਾ ਕਰ ਗਿਆ ਸੀ, ਉਹਨੂੰ ਮਰਜ ਕਰਕੇ ਕੈਨੇਡੀਅਨ ਅਲਾਇੰਸ ਨਾਂ ਦੀ ਪਾਰਟੀ ਬਣਾ ਲਈ, ਖੜੀ ਕਰ ਲਈ ਸੀਗੀ, ਤੇ ਬਾਅਦ ਵਿੱਚ 2004 ਵਿੱਚ ਇਸ ਪਾਰਟੀ ਦਾ ਹੁਣ ਵਾਲਾ ਕੰਜ਼ਰਵੇਟਿਵ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਹਦਾ ਹੀ ਕਰਤਾ ਧਾਵਤਾ ਸੀ, ਇਹਦਾ ਲੀਡਰ ਬਣ ਗਿਆ 2004 ਦੇ ਵਿੱਚ, ਸਿਰਫ 3 ਸਾਲ ਦੇ ਬਾਅਦ ਦੇਖੋ ਤੁਸੀਂ। ਤੇ 2006 ਤੋਂ 2015 ਤੱਕ ਇਹ ਭਾਈ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਰਿਹਾ, ਕੋਈ ਫਾਇਰਵਾਲ ਦੀ ਇਹਨੇ ਗੱਲ ਨਹੀਂ ਕਰੀ। ਤੇ ਆਹ ਜਿਹੜਾ ਜੇਸਨ ਕੈਲੀ ਵੀ ਇਹਦੇ ਨਾਲ ਰਿਹਾ, ਇਕੱਠੇ ਰਹੇ 1993 ਤੋਂ 2016 ਵਿੱਚ ਇਲੈਕਸ਼ਨ ਹਾਰਨ ਤੋਂ ਬਾਅਦ ਇਹ ਭਾਈ ਪੋਲੀਟਿਕਸ ਛੱਡ ਗਿਆ, ਤੇ ਹੁਣ ਇਹ ਤੇ ਕ੍ਰੈਸਚਨ ਇੱਕ ਕੋਈ ਬਹੁਤ ਵੱਡੀ ਲਾਅ ਫਰਮ ਹੈ, ਦੋਨੇ ਉਸ ਲਾਅ ਫਰਮ ਨਾਲ ਕੰਮ ਕਰਦੇ ਆ ਕਿਉਂਕਿ ਉਹਨਾਂ ਨੇ ਕੰਮ ਕਰਦੇ ਆ, ਉਹਨਾਂ ਨੇ ਇਹਨਾਂ ਨੂੰ ਵੋਟ ਦੇਣਾ ਹੁੰਦਾ, ਇਕੱਠੇ ਤੁਰੇ ਫਿਰਦੇ ਆ। ਚਲੋ ਹੁਣ 2016 ਵਿੱਚ ਇਹਦਾ ਛੱਡ ਕੇ ਉੱਧਰ ਚਲਾ ਗਿਆ, ਉੱਧਰ ਜਿਹੜਾ ਕੈਨੀ ਸੀਗਾ ਇਹਦਾ ਰਾਈਟ ਹੈਂਡ ਮੈਨ ਅਲਬਰਟਾ ਪੋਲੀਟਿਕਸ ਵਿੱਚ ਐਂਟਰ ਹੋ ਗਿਆ, ਹੇਰਾ ਫੇਰੀ ਨਾਲ ਇਹ ਜਿਹੜੀ ਅਲਬਰਟਾ ਦੀ ਪ੍ਰੋਵਿੰਸ਼ੀਅਲ ਸੀਗੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਇਹਦਾ ਲੀਡਰ ਬਣ ਕੇ ਬਹਿ ਗਿਆ। ਬਸ ਫਿਰ ਕੀ ਸੀ ਜੀ, 2019 ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਪਾਤਾ ਇਹਨੇ ਡੰਡੇ 'ਚ ਝੰਡਾ, ਉਹੀ ਅੱਡ ਹੋਣ ਦੀਆਂ ਸਕੀਮਾਂ, ਫਾਇਰ ਵਾਲ ਲਾਈਟਰ ਜਿਹੜਾ 2001 ਦੀ ਆਪਾਂ ਗੱਲ ਕਰ ਕੇ ਹਾਂ, ਉਹਦੇ 5 ਪੁਆਇੰਟ ਇਹਨੇ ਚੁੱਕਣੇ ਸ਼ੁਰੂ ਕਰਤੇ, ਐਵਰੀ ਡੇ ਨਵਾਂ ਕੋਈ ਕਾਨੂੰਨ ਬਣਾਉਣਾ ਸ਼ੁਰੂ ਕੀਤਾ, ਪਤਾ ਨਹੀਂ ਇਹਨੇ 30-40 ਕਾਨੂੰਨ ਨਾਲ ਬਣਾਏ, ਫੈਡਰਲ ਗਵਰਨਮੈਂਟ ਦੇ ਖਿਲਾਫ ਇਹਨੇ ਮੋਰਚਾ ਖੋਲਤਾ, ਉਹੀ ਈਡੀਆਟਿਕ। ਮੈਂ ਈਡੀਆਟਿਕ ਤਾਂ ਕਹਿੰਦਾ ਕਿਉਂਕਿ ਬਿਲਕੁਲ ਹੀ ਈਡੀਆਟਿਕ ਹੈ ਇਹ, ਇਹ ਲੋਕ ਰਿਸਪੈਕਟ ਦੇ ਕਾਬਲ ਨਹੀਂ ਨੇ, ਜੇ ਇਹਨਾਂ ਨੂੰ ਕੋਈ ਤੁਸੀਂ ਜੀ ਕਹੋ, ਜੀ ਦੇ ਕੀ ਨਾ, ਇਹ ਆਈ ਡੋਂਟ ਵਾਂਟ ਟੂ ਸੇ ਐਨੀਥਿੰਗ ਮੋਰ ਕਿਉਂਕਿ ਪਬਲਿਕ ਰੇਡੀਓ ਸਟੇਸ਼ਨ ਹੈ। ਰਾਲਫ ਫੈਡਰਲ ਗਵਰਨਮੈਂਟ ਦੇ ਖਿਲਾਫ ਇਹਨੇ ਫਿਰ 5 ਪੁਆਇੰਟ ਉਹੀ ਚੁੱਕਣੇ ਸ਼ੁਰੂ ਕਰਤੇ ਫਾਇਰਵਾਲ ਵਾਲੇ। ਇੱਕ ਇਹਨੇ ਫਿਰ ਡੀਲ ਪੈਨ ਬਣਾ ਰੱਖਾ, ਉਹਦੇ ਵਿੱਚ ਵੀ ਉਹੀ ਵੀ ਜੇ ਤੂੰ ਫਿਰ ਡੀਲ ਪੈਨ ਬਣਾਉਣ ਦੀ ਤੈਨੂੰ ਲੋੜ ਕੀ ਹੈ, ਜਾਂ ਤੇਰਾ ਫਾਇਰ ਵਾਲ ਜਿਹੜਾ ਲੈਟਰ ਆ ਉਹਦੇ ਚ ਉਹੀ ਤਾਂ ਪੰਜ ਪੁਆਇੰਟ ਨੇ, ਉਹ ਪੰਜ ਪੁਆਇੰਟ ਦੇਖੋ ਕਿਹੜੇ ਇਹਨੇ ਫਿਰ ਪ੍ਰਚਾਰ ਕਰਨਾ ਸ਼ੁਰੂ ਕੀਤਾ। ਪਹਿਲਾਂ ਤਾਂ ਸੀਗਾ ਇਹ ਸੀ ਪੀ ਪੀ ਚੋਂ ਬਾਹਰ ਨਿਕਲਣਾ, ਦੂਜਾ ਸੀ ਅਲਬਰਟਾ ਪੁਲਿਸ ਫੋਰਸ ਬਣਾਉਣੀ, ਤੀਜਾ ਸੀ ਕਿ ਇਕੁਲਾਈਜੇਸ਼ਨ ਪੇਮੈਂਟ ਨਹੀਂ ਦੇਣੀ। ਇਕੁਲਾਈਜੇਸ਼ਨ ਪੇਮੈਂਟ ਤੇ ਵੀ ਆਪਾਂ ਗੱਲ ਕਰਾਂਗੇ, ਇਹ ਡਿਫਰੈਂਟ ਟਾਪਿਕ ਹੈ, ਵੀ ਲੰਮਾ ਚੌੜਾ ਕਾਫੀ ਹੈ। ਚਲੋ ਚੌਥੀ ਸੀਗੀ ਕਿ ਆਪਦੀ ਅਲਬਰਟਾ ਰੈਵਨਿਊ ਏਜੰਸੀ ਬਣਾਉਣੀ ਹੈ, ਕੈਨੇਡਾ ਹੈਲਥ ਐਕਟ ਦਾ ਸੀ ਭੋਗ ਪਾਉਣਾ। ਹੁਣ ਤੁਸੀਂ ਇਹ ਪੰਜ ਪੁਆਇੰਟ ਉਹੀ ਫਾਇਰਵਾਲ ਵਾਲੇ ਪੰਜ ਪੁਆਇੰਟ ਨੇ ਜੋ ਕੈਨੀ ਲੈ ਕੇ ਆਇਆ, ਕਿੰਨਾ ਮਿਲੀਅਨ ਦਾ ਦਲ ਇਹਨਾਂ ਨੇ ਵੇਸਟ ਕੀਤੇ ਉਸ ਫਿਰ ਕਿਹੜਾ ਸੀ ਫਿਰ ਚੈਨਲ ਜਿਹੜਾ ਫਟਾਵਰ ਸੀਗਾ ਉਹ ਫਿਰ ਫਿਰ ਡੀਲ ਪੈਨਲ। ਅੱਛਾ ਹੁਣ ਤੁਹਾਨੂੰ ਪਤਾ ਹੀ ਆ, ਤੁਸੀਂ ਵੀ ਅਲਬਰਟਾ ਚ ਰਹੇ ਸਾਡੇ ਕੋਲ ਇੱਥੇ, ਕਿ ਕਹਿਣੀ ਦੀਆਂ ਬੇਵਕੂਫੀਆਂ ਤੋਂ ਤੰਗ ਆ ਕੇ ਪਾਰਟੀ ਨੇ ਉਹਦਾ ਬੋਰਾ ਬੇਸਤਰਾ ਕਰਤਾ ਗੋਲ ਦੇ ਤੂੰ ਚੱਲ ਇੱਥੋਂ। ਤੇ ਇੱਕ ਹੋਰ ਅਲਬਰਟਾ ਰਾਈਟ ਵਿੰਗ ਗਰੁੱਪ ਪੈਦਾ ਹੋ ਗਿਆ ਸਾਇਲੈਂਟਲੀ ਪਿੱਛੋਂ, ਜਿਹਦਾ ਨਾਂ ਹੈਗਾ ਜੀ ਟੇਕ ਬੈਕ ਅਲਬਰਟਾ ਨਾਂ ਦੇ ਟੋਲੇ ਨੇ ਇੱਕ ਚੱਲਿਆ ਹੋਇਆ ਕਾਰਤੂਸ ਅਪ੍ਰੀਮੀਅਰ ਬਣਾਤਾ ਜਿਹਦਾ ਨਾਂ ਹੈ ਜੀ ਟੈਨੀ ਸਮਿਥ। ਇਹ ਪਹਿਲਾਂ ਵੀ ਇਹਦੀ ਹਿਸਟਰੀ ਹੈਗੀ ਆ, ਇਹਨੂੰ ਚੱਕ ਚੁਕਾ ਕੇ ਇੱਕ ਵਾਈਲਡ ਰੋਜ਼ ਪਾਰਟੀ ਦਾ ਬਣਾਇਆ, ਮੁੜ ਕੇ ਜਾ ਕੇ ਪ੍ਰੈਸਟਨ ਉਹ ਜਿਹੜਾ ਸੀਗਾ ਇੱਕ ਪ੍ਰੀਮੀਅਰ ਅਲਬਰਟਾ ਦਾ ਉਹਦੀ ਝੋਲੀ 'ਚ ਜਾ ਕੇ ਬਹਿ ਗਿਆ, ਲੰਮੀ ਸਟੋਰੀ ਹੈ। ਅੱਛਾ ਉਹਦੀ ਗੱਲ ਆਪਾਂ ਕੀ ਕਰਨੀ ਹੈ। ਅੱਛਾ ਹੁਣ ਇਹ ਪ੍ਰੀਮੀਅਰ ਹੈ ਜੀ ਇਹ ਡੈਨੀਅਲ ਸਮਿਥ, ਉਹੀ ਹਾਰਪੁਰ ਤੇ ਕੈਨੀ ਵਾਲਾ ਏਜੰਡਾ। ਉਹ ਕਹਿੰਦੇ ਹੁੰਦੇ ਨਾ ਵੀ ਜਗਮੋਹਨ ਕੌਰ ਦਾ ਇੱਕ ਗਾਣਾ ਸੀਗਾ, ਬਾਪੂ ਵੇ ਅੱਡ ਹੁੰਦੇ ਆ ਗੈਂ ਲੈ ਦੇ ਇੱਕ ਮਹਿ ਲੈ ਦੇ ਦੋ ਬਲਦ ਟੱਲੀਆਂ ਵਾਲੇ, ਕਹਿੰਦੇ ਨਾ ਬੋਤੀ ਲੈ ਦੇ ਝਾਂਜਰਾਂ ਵਾਲੀ। ਹੁਣ ਇਹਨੂੰ ਪਤਾ ਕਿ ਇਹ ਬਾਪੂ ਨੇ ਤੈਨੂੰ ਕੱਖ ਨਹੀਂ ਦੇਣਾ ਜਿੰਨਾ ਤੂੰ ਮਰਜ਼ੀ ਰੌਲਾ ਪਾਈ ਆ, ਪਰ ਇਹ ਰੌਲਾ ਪਾਊਗੀ ਜ਼ਰੂਰ, ਕਿਉਂਕਿ ਟੇਕ ਬੈਕ ਅਲਬਰਟਾ ਜਿਹੜੀ ਔਰਗਨਾਈਜੇਸ਼ਨ ਹੈ, ਹੁਣ ਇਹਨਾਂ ਦੀ AGM ਹੋਣ ਜਾ ਰਹੀ ਹੈ ਇਸ ਵੀਕ, ਉਹਦੇ ਵਿੱਚ ਉਹਨਾਂ ਨੇ ਇਹਦੇ ਬੋਰਡ ਦੇ ਜਿਹੜਾ ਹੈਗਾ ਇਸ ਪਾਰਟੀ ਦਾ ਉਹ ਤੇ ਕਬਜ਼ਾ ਕਰਨ ਦੀ ਪੂਰੀ ਪਲੈਨ ਆ, ਉਹ ਪਿੱਛੇ ਬੈਠੇ ਨੇ। ਹੁਣ ਦੇਖੋ ਇਹ ਲੋਕ ਕਹਿ ਕੀ ਰਹੇ ਨੇ ਕਿ ਅਸੀਂ CPP ਵਿੱਚੋਂ ਹੱਡ ਕਿਵੇਂ ਹੋਣਾ, ਲੋਕਾਂ ਨੂੰ ਬੇਵਕੂਫ ਬਣਾਉਣ ਲਈ ਮੀਡੀਆ ਦੀ ਐਡਾਂ ਚਲਾ ਰਹੇ ਨੇ, $9 million ਆਲਰੇਡੀ ਖਰਚ ਕਰਤਾ ਕਿ CPP ਵਿੱਚੋਂ ਬਾਹਰ ਨਿਕਲਣ ਦੇ ਫਾਇਦੇ ਗਿਣਾ ਰਹੇ ਨੇ, ਘੱਟ ਪ੍ਰੀਮੀਅਰ ਦੇ ਕੇ ਤੇ ਵੱਧ ਬੈਨੀਫਿਟ ਮਿਲਣਗੇ। ਲੋਕਾਂ ਨੂੰ ਕਹਿ ਰਹੇ ਨੇ ਕਿ ਦੇਖੋ ਜੀ ਅਲਬਰਟਾ ਦਾ ਟੋਟਲ CP ਵਿੱਚੋਂ ਸਾਨੂੰ 53% ਮਿਲੂਗਾ, ਜਿਹੜਾ ਕਿ $330 billion ਬਣਦਾ ਟੋਟਲ CPP ਦਾ, ਤੇ ਕੰਟਰੀਬਿਊਸ਼ਨ ਤੁਹਾਡੀ ਹੈਗੀ 20% ਤੇ ਮੰਗ ਰਹੇ ਹੋ ਤੁਸੀਂ 53%। ਤੂੰ ਇਦੋਂ ਵੱਡੀ ਬੇਵਕੂਫੀ ਦੀ ਕੋਈ ਗੱਲ ਹੈਗੀ ਤੁਸੀਂ ਦੱਸ ਦਿਓ। ਇਸ ਵੇਲੇ ਇਹ ਬੀਬੀ ਸਮਿਥ ਨੂੰ ਦੋ ਬੰਦੇ ਨੇ, ਇੱਕ ਹੈ ਜੀ ਫੈਡਰਲ ਫੇਲਡ ਲੀਡਰਸ਼ਿਪ ਕੈਂਡੀਡੇਟ ਜਿਹਦਾ ਨਾਂ ਹੈ ਜੀ ਜਿਮ ਡਿਨਿੰਗ। ਇਹ ਜਿਮ ਡਿਨਿੰਗ 1988 ਤੋਂ 1992 ਤੱਕ ਅਲਬਰਟਾ ਦਾ ਐਜੂਕੇਸ਼ਨ ਮਿਨਿਸਟਰ ਵੀ ਹੈ, ਤੇ ਫਿਰ 1992 ਤੋਂ 1997 ਤੱਕ ਰਾਲਫ ਕਲੈਨ ਦਾ ਇਹ ਪ੍ਰੋਵਿੰਸ਼ੀਅਲ ਟ੍ਰੈਜਰ ਜਿਹਨੂੰ ਪੰਜਾਬੀ ਵਿੱਤ ਮੰਤਰੀ ਕਹਿੰਦੇ ਉਹ ਵੀ ਰਿਹਾ। ਫਿਰ ਜਦੋਂ ਪਾਰਟੀ ਨੇ ਰਾਲਫ ਕਲੈਨ ਨੂੰ ਕੰਨੋ ਫੜ ਕੇ ਬਾਹਰ ਕੱਢਿਆ ਇਹਦੀਆਂ ਬੇਵਕੂਫੀਆਂ ਕਰਕੇ, ਤਾਂ ਇਹ ਭਾਈ ਇਸੇ ਪ੍ਰੋਵਿੰਸ਼ੀਅਲ ਜਿਹੜੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਵਿੱਚ ਵੀ ਇਹ ਕੁੱਦ ਪਿਆ, ਗੱਲ ਨਹੀਂ ਬਣੀ ਕਿਉਂਕਿ ਸਟਲਮਾਕ ਨੇ ਇਹਨੂੰ ਧੋਬੀ ਪਲਟਾ ਮਾਰਿਆ। ਹੁਣ ਇਹ ਚੱਲਿਆ ਹੋਇਆ ਕਾਰਤੂਸ ਇੱਕ 95 ਪੇਜ ਦਾ ਇੱਕ ਲਾਈਫ ਵਰਕਸ ਨਾਂ ਦਾ ਇੱਕ ਔਰਗਨਾਈਜੇਸ਼ਨ ਬਣਾ ਕੇ ਉਹਦਾ ਇੱਕ ਪੈਂਫਲੇਟ ਬਣਾ ਕੇ ਬੈਠਾ ਕਿ ਕਿਵੇਂ CPP ਵਿੱਚੋਂ ਬਾਹਰ ਨਿਕਲ ਕੇ ਅਸੀਂ ਆਪ ਦੀ ਅਲਬਰਟਾ ਪੈਨਸ਼ਨ ਬਣਾਉਣੀ ਹੈ। ਇਸ 95 ਪੇਜ ਦਾ ਤੁਹਾਨੂੰ ਕਿਤੇ ਮੌਕਾ ਮਿਲੇ ਤਾਂ ਪੜ੍ਹੋ ਕਿ ਬਿਲਕੁਲ ਬਕਵਾਸ ਝੂਠਦਾ ਪਲੰਦਾ ਇਹ ਲੋਕਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਿਹਾ। 2001 ਵਿੱਚ ਹਾਰਪਰ ਤੇ 2019 ਵਿੱਚ ਜੇਸਨ ਕੈਨੀ ਜਦੋਂ CP ਵਿੱਚੋਂ ਬਾਹਰ ਨਿਕਲਦਾ ਰਾਗਲ ਆਪਣਾ ਸ਼ੁਰੂ ਕਰਿਆ ਸੀਗਾ, ਉਦੋਂ ਇਹਨਾਂ ਨੇ ਇਹੀ ਟੋਪਿਕ ਅੰਡਾ ਕਰਿਆ ਸੀਗਾ ਕਿ ਦੇਖੋ ਜੀ CPP ਐਕਟ ਸਾਨੂੰ ਅਲਾਓ ਕਰ ਰਿਹਾ ਕਿ ਤੁਸੀਂ CPP ਵਿੱਚੋਂ ਬਾਹਰ ਹੋ ਸਕਦੇ ਹੋ, ਇਸੇ ਕਰਕੇ ਟਰੂਡੋ ਦਾ ਪਿਓ ਵੀ ਸਾਨੂੰ ਰੋਕ ਨਹੀਂ ਸਕਦਾ, ਸ਼ਰਿਆਂ ਇਹਨਾਂ ਦੀ ਲੈਂਗੁਏਜ ਇਹ ਸੀਗੀ। ਜਦੋਂ ਕੈਨੀ ਨੂੰ ਪੁੱਛਿਆ ਕਿ ਬਾਈ ਜੀ 2001 ਵਿੱਚ ਤੁਸੀਂ ਇਹੀ ਗੱਲ ਵੀ ਕਹੀ ਸੀਗੀ ਹੱਡ ਹੋਣ ਦੀ, ਫਿਰ 2006 ਤੇ 2015 ਵਿੱਚ ਤੁਸੀਂ ਫੈਡਰਲ ਗਵਰਨਮੈਂਟ ਤੇ ਤੁਹਾਡੀ ਹਕੂਮਤ ਰਹੀ, ਉਦੋਂ ਤੁਸੀਂ ਕਿਉਂ ਨਹੀਂ ਅੱਡ ਹੋਣ ਦੀਆਂ ਗੱਲਾਂ ਕਰੀਆਂ? ਉਦੋਂ ਤਾਂ ਬੜਾ ਸੌਖਾ ਕੰਮ ਹੋਣਾ ਸੀਗਾ ਕਿਉਂਕਿ ਗਵਰਨਮੈਂਟ ਵੀ ਤੁਹਾਡੀ ਸੀਗੀ ਸਾਰਾ ਕੁਛ, ਤੇ ਉਦੋਂ ਤੁਸੀਂ ਕਿੱਥੇ ਗਿਆ ਸੀ? ਉਦੋਂ ਤਾਂ ਬੜਾ ਸੌਖਾ ਪਰ ਹੋਣਾ ਸੀ, ਉਦੋਂ ਤੁਸੀਂ ਕਿਉਂ ਨਹੀਂ ਹੋਏ, ਉਦੋਂ ਤੁਹਾਨੂੰ ਕਿਹੜਾ ਸੱਪ ਸੁਣ ਗਿਆ ਸੀਗਾ? ਕਹਿੰਦਾ ਜੀ ਉਹ ਉਦੋਂ ਦੀ ਗੱਲ ਛੱਡੋ, ਹੁਣ ਦੀ ਗੱਲ ਕਰੋ, ਚਲੋ ਛੱਡੋ। ਕਹਿੰਦੀ ਜੀ ਜਦੋਂ ਇਹਨੂੰ ਪੁੱਛਿਆ ਗਿਆ 2019 ਵਿੱਚ, ਕਿਰਪਾ ਕਰਕੇ ਸਾਨੂੰ ਇਹ ਦੱਸ ਦਿਓ ਕਿ CPP ਐਕਟ ਕਿਵੇਂ ਅਲਾਉ ਕਰਦਾ, ਥੋੜੀ ਜਿਹੀ ਰੋਸ਼ਨੀ ਤਾਂ ਸਾਨੂੰ ਪਾ ਦਿਓ ਨਾ, ਇਹਦਾ ਜਵਾਬ ਸੁਣੋ ਕੀ ਇਹਨੇ ਕਿਹਾ ਉਦੋਂ। ਕਹਿੰਦਾ ਜੀ ਦੱਸਣ ਦੀ ਕੋਈ ਲੋੜ ਨਹੀਂ, ਬਸ ਕਰਦਾ ਹੈ ਤੇ ਅਸੀਂ ਕਰਕੇ ਦਿਖਾਵਾਂਗੇ। ਹੁਣ ਇਹ ਤਾਂ ਸਾਨੂੰ ਪਤਾ ਕਿ CPP ਐਕਟ ਦਾ ਮੈਕਾਨਿਜ਼ਮ ਕੀ ਹੈ, ਉਹ ਇਹ ਹੈ ਕਿ ਤੁਹਾਨੂੰ ਪ੍ਰੂਵ ਕਰਨਾ ਪਊਗਾ ਕਿ ਸਾਡੇ ਕੋਲ ਕੰਪਰੀਹੈਂਸਿਵ ਤੇ ਕੰਪੈਰੇਬਲ ਪਲਾਨ ਹੈ। ਹੁਣ ਸਵਾਲ ਇਹ ਹੈ ਕਿ ਤੁਹਾਡੇ ਕੋਲ ਇਹ ਪਲਾਨ ਹੈ? ਕਹਿ ਰਹੇ ਨੇ ਜੀ ਡੋਂਟ ਵਰੀ ਹੈਗੀ ਹੈ ਜੀ, ਪਰ ਕਹਿੰਦੀ ਜੀ ਇੱਕ ਸਵਾਲ ਹੋਰ, ਇਹ ਸਾਰਾ ਕੁਛ ਦੱਸਣਾ ਕਿਹਨੂੰ ਹੈ? ਕਹਿੰਦਾ ਜੀ ਦੱਸਣਾ ਕਿਹਨੂੰ, ਫੈਡਰਲ ਗਵਰਨਮੈਂਟ, ਹੋਰ ਕਿਹਨੂੰ, ਜੇ ਉਹ ਨਾ ਮੰਨੇ ਤਾਂ ਫਿਰ? ਕਹਿੰਦਾ ਜੀ ਫਿਰ ਅਸੀਂ CPP ਐਕਟ ਨੂੰ ਚੇਂਜ ਕਰਨ ਵਾਸਤੇ ਮੋਰਚਾ ਲਾਵਾਂਗੇ। ਬੇਵਕੂਫੀ ਦੀਆਂ ਸਾਰੀਆਂ ਹੱਦਾਂ ਲੋਕ ਪਾਰ ਕਰਕੇ ਬੈਠੇ ਨੇ। ਕਹਿੰਦਾ ਜੀ ਜਦੋਂ ਅਸੀਂ ਮੋਰਚਾ ਲਾਵਾਂਗੇ ਉਹਨਾਂ ਦਾ ਪਿਓ ਵੀ ਮੰਨੂਗਾ, ਹੁਣ ਦੱਸੋ ਕੀ ਕਰੀਏ? ਉਹ ਅਕਲ ਦਿੰਦੇ ਹੋ, CPP ਐਕਟ ਨੂੰ ਚੇਂਜ ਕਰਨ ਵਾਸਤੇ ਰੈਫਰੈਂਡਮ ਕਰਾਉਣਾ ਪੈਣਾ, ਜਿਹਦੇ ਵਿੱਚ 2/3 ਆਫ ਪ੍ਰੋਵਿੰਸਸ ਤੇ 2/3 ਆਫ ਪਾਪੂਲੇਸ਼ਨ ਦਾ ਸ਼ਾਮਲ ਹੋਣਾ ਜ਼ਰੂਰੀ ਹੈ। 65% ਇਸ ਵੇਲੇ CPP ਜਿਹੜਾ ਓਨਟੇਰੀਓ ਤੇ BC ਹੋਲਡ ਕਰਦਾ। ਅੱਛਾ, ਜਦੋਂ ਇਹਨਾਂ ਨੂੰ ਪੁੱਛਿਆ ਅਖੀਰ ਵਿੱਚ, ਤੁਹਾਨੂੰ ਇਹਨਾਂ ਦੀ ਟਵਿਸਟਡ ਲੌਜਿਕ ਦੀ ਦਾਦ ਦੇਣੀ ਪਈ ਕਿ ਦੇਖੋ ਇਹ ਲੋਕ ਕਹਿ ਕੀ ਰਹੇ ਨੇ, ਰੈਫਰੈਂਡਮ ਕਿਉਂ ਨਹੀਂ ਹੋ ਸਕਦਾ ਜੀ? ਜਦੋਂ ਉਹਨਾਂ ਨੂੰ ਪੁੱਛਿਆ ਵੀ ਰੈਫਰੈਂਡਮ, ਤੁਹਾਡੇ ਰੈਫਰੈਂਡਮ ਦੀ ਤਾਂ ਕੋਈ ਵੈਲਿਊ ਨਹੀਂ, ਇਹ ਤਾਂ CPP ਐਕਟ ਜਿਹੜਾ ਕੈਨੇਡੀਅਨ ਰੈਫਰੈਂਡਮ ਉਹਦੀ ਗੱਲ ਕਰੋ। ਕਹਿੰਦਾ ਦੇਖੋ ਜੀ ਉਹ ਰੈਫਰੈਂਡਮ ਤਾਂ ਬਹੁਤ ਸੌਖਾ ਆ, ਸਸਕੈਚਵਨ, ਓਨਟੇਰੀਓ, ਮੈਨੀਟੋਬਾ, ਈਵਨ ਕੁਬੈਕ ਵਾਲੇ ਵੀ ਸਾਡੇ ਨਾਲ ਖੜੇ ਹੋ ਸਕਦੇ। ਦੱਸੋ ਤੁਸੀਂ ਕਿਆ ਬਾਤ ਹੈ, ਇਹ ਗੱਲਾਂ ਦਾ ਕਰਾ ਇਹ ਲੋਕ ਪਾ ਰਹੇ ਨੇ। ਉਹ ਕਹਿੰਦੇ ਹੁੰਦੇ ਨਾ ਜੇ 9 ਮਾਣ ਤੇਲ ਵੀ ਤੁਸੀਂ ਇਕੱਠਾ ਕਰ ਲਓ ਫਿਰ ਵੀ ਇਹ ਤੁਹਾਡੀ ਰਾਹ ਨੂੰ ਇਹ ਫੈਡਰਲ ਬਿਊਰੋਕਰੇਸੀ ਨੇ ਨੱਚਣ ਨਹੀਂ ਦੇਣਾ, ਕਿਉਂਕਿ ਲੋਕਾਂ ਦੇ ਪੈਸੇ ਇਹ ਕੁਰਸੀ ਦੇ ਕੀੜੇ ਵੇਸਟ ਕਰ ਰਹੇ ਨੇ। ਇਹਨਾਂ ਨੂੰ ਉਦੋਂ ਪਤਾ ਲੱਗੂ ਜਦੋਂ ਫੈਡਰਲ ਗਵਰਨਮੈਂਟ ਦੀ ਬਿਊਰੋਕਰੇਸੀ ਨੇ ਇਹਨਾਂ ਦੀ APP ਦੇ ਰਾਹ ਵਿੱਚ ਪੱਥਰ ਰੱਖਣੇ ਸ਼ੁਰੂ ਕਰਦੇ। ਮੈਂ ਤਾਂ ਇਹਨਾਂ ਨੂੰ ਇਹੀ ਰਾਇ ਦਊਂਗਾ, ਬਾਈ ਜੀ ਓਨਟੇਰੀਓ ਦੀ ਕੈਥਰੀਨ ਵਿਨ ਨੂੰ ਪੁੱਛ ਲਓ, ਉਹਦਾ 1 ਸਾਲ ਦੇ ਵਿੱਚ ਇਹਨਾਂ ਨੇ ਨਾਸਾਂ 'ਚ ਧੂੰਆਂ ਲਿਆਤਾ ਸੀਗਾ ਇਹ ਫੈਡਰਲ ਬਿਊਰੋਕਰੇਸੀ ਨੇ, ਕਿ ਉਹ ਬਿਲਕੁਲ ਪਰਫੈਕਟ ਇੱਕ ਪਲਾਨ ਸੀਗੀ ਉਹ RPP, ਉਹ ਨਹੀਂ ਇਹਨਾਂ ਨੇ ਬਣ ਦਿੱਤੀ, ਤੇ ਤੁਸੀਂ ਕਿਵੇਂ ਇਹਨਾਂ ਦੇ ਨਾਲ ਮੱਥਾ ਲਾ ਕੇ ਜਿੱਤਣ ਦੀ ਗੱਲ ਕਰ ਰਹੇ? ਹਾਂਜੀ,
ਤੇ ਹੁਣ ਸਭ ਤੋਂ ਗੱਲ ਕਹਾਣੀ ਇਹ ਆਉਂਦੀ ਹੈ, ਜਿਵੇਂ ਆਪਾਂ ਕੈਨੇਡਾ ਹੈਲਥ ਐਕਟ ਤੇ ਡਿਸਕਸ਼ਨ ਕੀਤੀ ਹੈ, ਹੁਣ ਪ੍ਰੈਜੈਂਟਲੀ ਮੈਂ CPP ਦੀ ਐਗਜ਼ਾਮਪਲ ਲਈ ਆ, ਰੀਸੈਂਟਲੀ ਜਿਹੜੀ ਇਹ ਖ਼ਬਰ ਚੱਕੀ ਸੀ ਅਸੀਂ, ਓਨਟੈਰੀਓ 'ਚ ਬੜੀ ਪਬਲਿਸ਼ ਹੋਈ ਸੀ ਇਹ, ਕਿ ਓਨਟੈਰੀਓ ਕਹਿੰਦਾ ਸਾਡੇ ਤਜਰਬੇ ਤੋਂ ਸਿੱਖ ਲਓ। ਕੈਨੇਡਾ ਵਿੱਚ ਵੀ ਸਿਆਸਤਦਾਨ, ਜਿਵੇਂ ਅਸੀਂ ਭਾਰਤ ਵਿੱਚ ਗੱਲ ਕਰਦੇ ਨਾ ਧਰਮ ਨੂੰ ਖਤਰਾ ਕਹਿ ਦਿੰਦੇ ਆ, ਜਦੋਂ ਸਿਰੇ ਜਿੱਤ ਜਾਂਦੇ ਉਦੋਂ ਮਸਲੇ ਨੂੰ ਚੱਕਦੇ ਨਹੀਂ, ਭਾਵੇਂ 10 ਸਾਲ ਸਰਕਾਰ 'ਚ ਨੇ, ਭਾਵੇਂ 15, ਜਦੋਂ ਉਹ ਸੱਤਾ ਤੋਂ ਬਾਹਰ ਹੋ ਜਾਂਦੇ ਆ ਫਿਰ ਅੱਡਣੇ ਵਾਲੀਆਂ ਗੱਲਾਂ ਕਰਨ ਲੱਗ ਜਾਂਦੇ ਆ। ਜਿਵੇਂ ਆ ਗੀਤ ਵਧੀਆ ਤੁਸੀਂ ਯਾਦ ਕਰਾ ਤਾ ਕਿ ਬਾਪੂ ਵੀ ਅੱਡ ਹੁੰਦੀ ਆ, ਤੇ ਜਿਹੜੀ ਅੱਡ ਹੁੰਦੀ ਵਾਲੀ ਜੀ ਲੈਂਗੁਏਜ ਸਾਰੇ ਕਿਤੇ ਇਹ ਚੱਲਦੀ ਚਲਾਉਂਦੀ ਰਹਿੰਦੀ ਹੈ। ਤੁਸੀਂ ਬਾਹਰੋਂ ਆਏ ਹੋ, ਇਮੀਗ੍ਰੈਂਟ ਸੀਗੇ, ਕੈਨੇਡੀਅਨ ਸਿਸਟਮ ਦੇ ਵਿੱਚ ਰਚ ਮਿਟ ਗਏ, ਬਹੁਤੇ ਲੋਕਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ, ਤੇ ਅਸੀਂ ਇਹ ਕਹਿੰਦੇ ਹੁੰਦੇ ਹਾਂ ਕਿ ਪਿੱਛੇ ਸਾਰਾ ਗੰਦ ਬੰਦ ਛੱਡੇ ਆਏ, ਹੁਣ ਤਾਂ ਅਸੀਂ ਬਹੁਤ ਸੋਹਣੇ ਦੇਸ਼ 'ਚ ਆ ਗਏ, ਬਹੁਤ ਸੋਹਣੀ ਸਿਆਸਤ ਆ ਜੀ ਇੱਥੇ, ਇੱਥੇ ਪੋਲੀਟੀਸ਼ੀਅਨ ਬੜੇ ਪਿਆਰ ਨਾਲ ਗੱਲ ਕਰਦੇ ਆ, ਕੋਈ ਚੀਕਾਂ ਨਹੀਂ ਮਾਰਦੇ, ਕੋਈ ਹੋਰ ਨਹੀਂ ਮਾਰਦੇ, ਤੇ ਅਸੀਂ ਪਹਿਰਾਵੇ ਤੇ ਆਊਟਲੁੱਕ ਨੂੰ ਦੇਖ ਕੇ ਬਹੁਤ ਸਮਾਂ ਇਹੀ ਸਮਝਦੇ ਰਹਿੰਦੇ ਹਾਂ ਕਿ ਇੱਥੇ ਸਭ ਅੱਛਾ ਹੈ, ਪਰ ਮਸਲੇ ਪੇਸ਼ ਕਰਨ, ਚੱਕਣ ਤੇ ਮਸਲੇ ਦੇ ਉੱਤੇ ਲੜਨ ਦੇ ਤੌਰ ਤਰੀਕੇ, ਜਦੋਂ ਇਹਨਾਂ ਦੀ ਡੂੰਘਾਈ ਨਾਲ ਥੋੜਾ ਬਹੁਤਾ ਪੜ੍ਹਾਈ ਕਰਨ ਤੇ ਸਟੱਡੀ ਕਰਨ ਦੀ ਕੋਸ਼ਿਸ਼ ਕਰੀਏ, ਫਿਰ ਮੁੜ ਕੇ ਉਹੀਆਂ ਜਿਹੀਆਂ ਗੱਲਾਂ ਫਿਰ ਨਿਕਲੇ ਹੁੰਦੀਆਂ ਨੇ, ਇਹ ਇਸ ਤਰ੍ਹਾਂ ਹੀ ਹੈ ਜੀ।
ਹਾਂਜੀ ਹਾਂਜੀ, ਇੱਥੇ ਬੁਲਟਾ ਦੀ ਜਿਹੜੀ ਇਹ ਗੇਮ ਅਲਬਰਟ ਨੂੰ ਪਲੇ ਕਰ ਰਹੇ ਨੇ, ਨਫ਼ਰਤ ਜਿਹੜੀ ਹੈ ਇਹਦੀ ਆਪਾਂ ਨੂੰ ਇੱਕ ਵੱਖਰੀ ਗੱਲ ਕਰਨੀ ਪੈਣੀ ਹੈ। ਇਹਦੀਆਂ ਜਿਹੜੀਆਂ ਜੜ੍ਹਾਂ ਵੀ 1980 'ਚ ਇਹ ਬਿਮਾਰੀ ਹੈ, ਪੀਅਰ ਟੂਡੋ ਨੇ ਕ੍ਰੀਏਟ ਕਰੀ ਸੀ ਅਲਬਰਟਾ ਦੇ ਵਿੱਚ, ਉਹਦਾ ਨਾਂ ਸੀਗਾ ਨੈਸ਼ਨਲ ਐਨਰਜੀ ਪ੍ਰੋਗਰਾਮ। ਉੱਥੋਂ ਇਹ ਨਫ਼ਰਤ ਦੀ ਜਿਹੜੀ ਅੱਗ ਸੀਗੀ ਇਹ ਟਰੂਡੋ ਦੇ ਤੇ ਅਲਬਰਟਾ ਦੇ ਵਿੱਚ ਉਹ ਫੈਲੀ ਆ, ਉਹ ਅੱਜ ਤੱਕ, ਹਾਲਾਂਕਿ ਉਹ ਨੈਸ਼ਨਲ ਐਨਰਜੀ ਪ੍ਰੋਗਰਾਮ ਤਾਂ 3-4 ਸਾਲ ਬਾਅਦ ਖਤਮ ਹੋ ਗਿਆ ਸੀ, ਪਰ ਉਹਨੇ ਇਹੋ ਜਿਹੀ ਜ਼ਹਿਰ ਬੀਜੀ ਅਲਬਰਟਾ ਤੇ ਰੈਸਟ ਆਫ ਕੈਨੇਡਾ ਦੇ ਵਿੱਚ, ਤੇ ਉਹ ਅੱਜ ਤੱਕ ਇਹ ਉਹਨੂੰ ਛੱਡ ਨਹੀਂ ਰਹੇ। ਜਸ ਇਟ, ਹੋਰ ਕੋਈ ਰੌਲਾ ਨਹੀਂ ਇਹਨਾਂ ਦਾ ਹੈਗਾ, ਕਿਉਂਕਿ ਆਹ ਜਿਹੜੀਆਂ ਗੱਲਾਂ ਇਹ ਕਰ ਰਹੇ ਨੇ ਇਹ ਕੋਈ ਨਵੀਂ ਨਹੀਂ ਹੈ, 2001 ਤੋਂ ਸ਼ੁਰੂ ਹੋ ਰਹੀ ਆ ਇਹ, ਜਦੋਂ ਇਹਨਾਂ ਦੇ ਕੋਈ ਪਾਵਰ ਹੁੰਦੀ ਉਦੋਂ ਕੋਈ ਨਹੀਂ ਬੋਲਦੇ। ਇਹ ਹਾਰਪਰ ਉਹੀ ਸੀਗਾ, ਮੈਂ ਜਦੋਂ ਕਿਹਾ ਗਿਰਗਟ ਵਾਂਗੂ ਰੰਗ ਬਦਲਦੇ ਸਾਰੇ, ਇਹ ਉਹੀ ਹਾਰਪਰ ਸੀਗਾ ਜਿਹੜਾ ਕਹਿੰਦਾ ਸੀ ਸਾਨੂੰ ਟ੍ਰਿਪਲ ਏ ਸੈਨੇਟ ਚਾਹੀਦੀ ਹੈ, ਦੈਟਸ ਅਨਦਰ ਇਸ਼ੂ, ਇਕੁਅਲ ਈ ਟ੍ਰਿਪਲ ਏ ਸੀਗੀ ਉਹ, ਜਦੋਂ ਇਹ ਆ ਗਿਆ ਉਹੀ ਲਿਬਰਲ ਪਾਰਟੀ ਵਾਲੀਆਂ ਗੱਲਾਂ ਜਿਹੜੇ ਆਪਦੇ ਸੈਨੇਟਰ ਅਪੁਆਇੰਟ ਕਰਨੇ ਸ਼ੁਰੂ ਕਰਤੇ, ਇਹ ਲੋਕਾਂ ਨੂੰ ਉਹੀ ਗੱਲਾਂ ਕਰਦੇ ਜਿਹੜੀਆਂ ਕਿ ਕਹਿੰਦੇ ਹੁੰਦੇ ਵੀ ਜੋ ਉਹ ਕਰ ਰਹੇ ਜਦੋਂ ਇਹਨਾਂ ਦੇ ਕੋਲ ਪਾਵਰ ਆਉਂਦੀ ਇਹ ਵੀ ਉਹੀ ਆਪਣੀਆਂ ਗੱਲਾਂ ਕਰਦੇ, ਚੇਂਜ ਕੋਈ ਨਹੀਂ ਆਉਂਦੀ, ਇਹ ਸਭ ਇੱਕ ਕੁਰਸੀ ਦੇ ਸਭ ਕੀੜੇ ਨੇ, ਇਹ ਇੰਡੀਆ ਪਾਕਿਸਤਾਨ ਤੇ ਇੱਥੋਂ ਵਾਲੇ ਪੋਲੀਟੀਸ਼ੀਅਨ ਇਹ ਇੱਕੋ ਹੀ ਸਕੇ ਨੇ, ਇਹਨਾਂ ਚ ਕੋਈ ਫਰਕ ਨਹੀਂ ਹੈ, ਇਹਨਾਂ ਤੇ ਯਕੀਨ ਕਰਨਾ ਤਾਂ ਤੁਸੀਂ ਆਪਦੀ ਅਕਲ ਦਾ ਜਨਾਜ਼ਾ ਕੱਢਣ ਵਾਲੀ ਗੱਲ ਹੈ। ਹਾਂਜੀ
ਜੀ, ਤੇ ਮੈਂ ਤਾਂ ਫਿਰ ਜਿਵੇਂ ਤੁਸੀਂ ਹੁਣ ਆਹੀ ਗੱਲ ਕੀ ਹੈ ਜੇ ਲਿਖਤ ਦੀ ਗੱਲ ਵੀ ਕਰੀਏ, ਉਹ ਜਿਵੇਂ ਨਰਿੰਦਰ ਮੋਦੀ ਦੇ ਅੱਜ ਕੱਲ੍ਹ ਭਾਰਤ ਦੇ ਪ੍ਰਾਈਮ ਮਿਨਿਸਟਰ ਦੇ ਵੀਡੀਓ ਆ ਜਾਂਦੇ ਆ, ਕਦੇ ਮਹਿੰਗਾਈ ਦੇ ਉੱਤੇ, ਕਦੇ ਤੇਲ ਦੀਆਂ ਕੀਮਤਾਂ ਦੇ ਵਧਣ ਦੇ ਉੱਤੇ, ਕਦੇ ਰੁਪਈਏ ਦੀ ਕੀਮਤ ਡਿੱਗਣ ਉੱਪਰ, ਤੇ ਇਹ ਹੈ ਕਿ ਆਪੋਜੀਸ਼ਨ ਚ ਰਹਿੰਦੇ ਹੋਏ ਗੱਲ ਹੋਰ ਹੈ, ਤੇ ਜਦੋਂ ਤੁਸੀਂ ਸੱਤਾ ਦੇ ਵਿੱਚ ਆਏ ਨੇ ਉਦੋਂ ਗੱਲਾਂ ਹੋਰ ਕਹਿ ਦਿੰਦੇ, ਬਸ ਇੱਥੇ ਕਿਤੇ ਗੱਲ ਉਰੇ ਵੀ ਘੁੰਮ ਜਾਂਦੀ ਹੈ। ਪਰ ਜਿਹੜੀ ਅਸੀਂ ਇਹ ਵੀ ਮੰਨ ਕੇ ਚੱਲਦੇ ਹਾਂ ਕਿ ਇਹ ਫਸਟ ਵਰਲਡ ਦੇ ਲੋਕ ਨੇ ਜੀ, ਸਾਡੇ ਨਾਲੋਂ ਜ਼ਿਆਦਾ ਐਜੂਕੇਟਡ ਨੇ, ਇੱਥੇ ਜਾਤੀ ਧਰਮ ਦੇ ਮਸਲੇ ਵੀ ਹੈ ਨਹੀਂ ਗੇ। ਜਦੋਂ ਸਰ ਮੈਂ ਕੈਨੇਡਾ ਆਇਆ ਸੀ ਨਾ, ਮੈਨੂੰ ਇਹ ਭੇਖਾ ਸੀ ਕਿ ਇੰਡੀਆ ਦੇ ਵਿੱਚ ਹਜ਼ਾਰ ਤਰ੍ਹਾਂ ਦੇ ਮਸਜਿਦ ਹੈ, ਮੰਦਰ ਮਸਜਿਦ ਦੀ ਲੜਾਈ ਹੈ, ਜਾਤ ਪਾਤ ਦੀ ਹੈ, ਕੈਨੇਡਾ ਚ ਕੋਈ ਜਾਤ ਪਾਤ ਨਹੀਂ, ਕੋਈ ਸਪੀਕਰਾਂ ਦੀ ਲੜਾਈ ਨਹੀਂ, ਕੋਈ ਧਰਮਾਂ ਦੀ ਲੁੱਦਾਂ ਦੀ ਲੜਾਈ ਨਹੀਂ ਹੈ ਵੀ ਕੰਪੈਰੇਟਿਵਲੀ ਜੇ ਇੰਡੀਆ ਚ 100 ਮਸਲੇ ਆ, ਤੇ ਮੈਨੂੰ ਲੱਗਦਾ ਸੀ ਕੈਨੇਡਾ ਦੇ ਵਿੱਚ ਆਰਥਿਕ ਸਿੱਖਿਆ ਤੇ ਸਿਹਤ ਨੂੰ ਲੈ ਕੇ ਹੀ ਸਿਆਸਤ ਹੁੰਦੀ ਹੋਊਗੀ, ਬਸ ਆ 5-10 ਮਸਲੇ ਹੋਰ ਹੋਣਗੇ ਸਰਕਾਰ ਉਲਝਾਉਣ ਵਾਸਤੇ, ਪਰ ਇੰਡੀਆ ਦੇ ਲੋਕਾਂ ਕੋਲ 100 ਮਸਲੇ ਤੇ ਇੱਥੇ ਮੈਨੂੰ ਲੱਗਦਾ 7-8 ਮਸਲੇ ਹੋਣਗੇ, ਇੱਥੇ ਛੇਤੀ ਤਰੱਕੀ ਹੋ ਜਾਊਗੀ ਲੋਕਾਂ ਦੀ ਪੋਲੀਟੀਕਲੀ ਅਵੇਅਰਨੈਸ ਦੇ ਤੌਰ ਤੇ, ਪਰ ਇਹ ਤਾਂ 7-8 ਮਸਲਿਆਂ ਦੇ ਵਿੱਚ ਮਤਮਾਰੀ ਪਈ ਹੈ ਮੁਲਕ ਦੇ
ਬੰਦੇ ਜਿਹੜੇ ਪਿੱਛੇ ਕੰਟਰੋਲ। ਹੁਣ ਸੀਪੀਪੀ ਜਿਹੜੀ ਹੈ ਨਾ, ਇਹ ਐਡੀ ਪਾਵਰਫੁਲ ਐਂਟੀਟੀ ਬਣ ਚੁੱਕੀ ਹੈ ਕਿ ਗਲੋਬਲੀ ਇਹਦੇ ਵਿੱਚ ਇਹਦੇ ਫੰਡ ਨੇ ਕਿੱਥੇ ਕਿੱਥੇ ਫੰਡ ਨੇ, 9.5% ਇਹਦਾ ਰਿਟਰਨ ਆ ਰਿਹਾ ਹੈ ਪਿਛਲੇ 20 ਸਾਲ ਦੇ ਵਿੱਚ, ਇਹਨੇ ਇਹਨਾਂ ਨੇ ਇਹ ਚ ਰਿਫੋਰਮ ਕਰ ਕਰਕੇ ਇੰਨੀ ਸਟਰੋਂਗ ਇਹਨੂੰ ਬਣਾ ਲਿਆ ਕਿ ਇਹਦੀ ਇਹ ਇੱਕ ਐਸੀ ਐਂਟੀਟੀ ਬਣੀ ਇਹਦੇ ਬਾਰੇ ਤੁਸੀਂ ਝਾਕ ਨਹੀਂ ਸਕਦੇ। ਇਹਦੇ ਵਿੱਚੋਂ ਨਿਕਲਣ ਦੀ ਗੱਲ ਜਿਹੜੀ ਤੁਸੀਂ ਕਰਦੇ ਹੋ, ਇਹਨੂੰ ਖੰਡਾਉਣ ਦੀ ਜਿਹੜੀ ਤੁਸੀਂ ਗੱਲ ਕੋਈ ਕਰ ਰਿਹਾ ਆ, ਉਹ ਤਾਂ ਬੇਵਕੂਫੀ ਵਾਲੀ ਗੱਲ ਆ, ਇਹ ਤੁਹਾਨੂੰ ਲਾਗੇ ਨਹੀਂ ਲੱਗਣ ਦੇਣਗੇ, ਇਹ ਤੁਸੀਂ ਦੇਖਿਓ ਬਣਦਾ ਕੀ ਇਹਨਾਂ ਦਾ। ਇਹ ਇਹ ਹਜੇ ਇਹਨਾਂ ਨੂੰ ਚੋਗਾ ਪਾ ਰਿਹਾ ਕਿ ਆਓ ਜੀ ਤੁਸੀਂ ਆਪਦੀ ਬਣਾਓ, ਫਿਰ 3 ਸਾਲ ਦਾ ਸਾਨੂੰ ਉਹ ਦਿਓ। ਇਹ ਸਿਰਫ ਇੱਕ ਤਾਂ ਜਿਹੜਾ ਇਹਨਾਂ ਦਾ ਬੇਸ ਹੈਗਾ ਕੰਜ਼ਰਵੇਟਿਵ ਰਾਈਟ ਵਿੰਗ, ਟੇਕ ਬੈਕ ਅਲਬਰਟਾ ਹੋਇਆ ਜਾਂ ਹੋਰ ਜਿਹੜੀ ਹੈਗੀ ਆ, ਹੁਣ ਜਿਹੜੀ ਆ ਸਮਿਥ ਹੈਗੀ ਆ ਇਹਦੀ ਕੋਈ ਕ੍ਰੈਡੀਬਿਲਿਟੀ ਨਹੀਂ ਹੈ। ਇਹ ਹੁਣ ਕਿੱਥੋਂ ਗੱਲ ਸ਼ੁਰੂ ਕਰਾਂ, ਇਹ ਜਨਾਨੀ ਦੀ ਐਜੂਕੇਸ਼ਨ ਬੈਕਗ੍ਰਾਉਂਡ ਕੀ ਹੈ, ਇੰਟਰਨ ਹੁੰਦੀ ਸੀਗੀ ਪਹਿਲਾਂ, ਇਹ ਇੱਥੇ ਜਿਹੜੀ ਫਰੇਜ਼ਰ ਇੰਸਟੀਚਿਊਟ ਹੈਗੀ ਆ ਵੈਨਕੂਵਰ ਦੇ ਵਿੱਚ, ਉਹ ਰਾਈਟ ਵਿੰਗ, ਇੱਕ ਸੀ ਡੀ ਹਾਓ ਹੈਗੀ ਹੈ, ਤੇ ਇੱਕ ਹੈਗੀ ਆ ਕੈਨੇਡੀਅਨ ਟੈਕਸ ਪੇਅਰ ਜਿਹੜੇ ਕਿ ਆਪਣਿਆਂ ਨੂੰ ਗਰਾਸ ਰੂਟ ਕਹਿ ਰਹੇ ਨੇ, ਬਿਲਕੁਲ ਬਕਵਾਸ ਆਰਗੇਨਾਈਜੇਸ਼ਨ ਹੈ ਜਿਹੜੀ ਹੈ, ਉਹਦੀ ਵੀ ਆਪਾਂ ਕਿਸੇ ਦਿਨ ਗੱਲ ਕਰਾਂਗੇ, ਕਿਉਂਕਿ ਇਹ ਜਿੰਨੇ ਜਿੰਨੇ ਵੱਖਰੇ ਵੱਖਰੇ ਟੋਪਿਕ ਨੇ ਇਹ ਅੱਧੇ ਘੰਟੇ ਵਿੱਚ ਵੀ ਆਪਾਂ ਇਹਨਾਂ ਦੀ ਗੱਲ ਬਰੀਫਲੀ ਕਰ ਸਕਦੇ ਹਾਂ, ਕਿਉਂਕਿ ਤਾਂ ਹੀ ਆਪਾਂ ਨੂੰ ਸਮਝ ਆਊਗੀ ਕਿ ਲੋਕ ਹੈ ਕੌਣ, ਇਹ ਬੋਲਦੇ ਕਿੱਥੋਂ ਨੇ, ਇਹਨਾਂ ਦਾ ਏਜੰਡਾ ਕੀ ਹੈ। ਜਦੋਂ ਤੁਸੀਂ ਕੈਲਗਰੀ ਵਿੱਚ ਹੁੰਦੇ ਸੀਗੇ ਇੱਥੇ ਆਪਣੇ ਕਿਸੇ ਸਟੇਸ਼ਨ ਦੇ ਨਾਲ, ਤੁਸੀਂ ਵੀ ਇਹਨਾਂ ਦਾ ਇੰਟਰਵਿਊ ਕਰਦੇ ਹੁੰਦੇ ਸੀ, ਕੈਨੇਡੀਅਨ ਟੈਕਸ ਪੇਅਰ ਫੈਡਰੇਸ਼ਨ, ਇਹ ਕੋਈ ਟੈਕਸ ਪੇਅਰ ਫੈਡਰੇਸ਼ਨ ਨਹੀਂ ਹੈ, ਇਹ ਟੈਕਸ ਪੇਅਰ ਦਾ ਨਾਂ ਯੂਜ ਕਰ ਰਹੇ ਨੇ। ਹਾਂਜੀ
ਬਿਲਕੁਲ ਸਰ ਸਾਹਿਬ, ਤੇ ਤਕਰੀਬਨ ਜੀ ਹੁਣ ਆਪਣੀ ਗੱਲਬਾਤ ਸਮਾਪਤੀ ਦੇ ਦੌਰ ਤੇ ਹੀ ਹੈ, ਤੇ ਅਗਲੇ ਵਿਸ਼ੇ ਅਸੀਂ ਆਉਂਦੇ ਦਿਨਾਂ ਦੇ ਵਿੱਚ ਫੇਰ ਲੱਭਦੇ ਹਾਂ, ਤੇ ਮੇਰਾ ਮਕਸਦ ਇਹੀ ਹੁੰਦਾ ਹੈ ਕਿ ਜਿਹੜੇ ਵੀ ਰੇਡੀਓ ਪਲੈਟਫਾਰਮ ਤੇ ਆਪਾਂ ਮਿਲ ਜੁਲ ਕੇ ਗੱਲ ਕਰੀਦੀ ਹੈ, ਉਹਦਾ ਇਹੀ ਕਾਰਨ ਹੈ ਕਿ ਅਸੀਂ ਇੱਥੋਂ ਦੀ ਕੈਨੇਡੀਅਨ ਪੋਲੀਟਿਕਸ ਨੂੰ ਜਦੋਂ ਤੱਕ 50-60 ਸਾਲ ਪੁਰਾਣੀ ਇਹਦੀ ਹਿਸਟਰੀ ਨੂੰ, ਐਕਟਿਵ ਪੋਲੀਟੀਕਲ ਹਿਸਟਰੀ ਨੂੰ ਨਹੀਂ ਜਾਣਦੇ, ਤੇ ਉਸ ਤੋਂ ਪੁਰਾਣੀ ਵੀ ਸਾਨੂੰ ਪਤਾ ਹੋਣੀ ਚਾਹੀਦੀ ਹੈ, ਉਦੋਂ ਬਿਨਾਂ ਸਾਡੇ ਪੈਰ ਨਹੀਂ ਲੱਗਣੇ। ਅਸੀਂ ਤਾਂ ਲੋਕ ਇਹ ਸੋਚਦੇ ਹਾਂ ਕਿ ਹਸਪਤਾਲਾਂ ਵਿੱਚ ਚੰਗਾ ਇਲਾਜ ਮਿਲੇ, ਨੌਕਰੀਆਂ ਦੇ ਵਿੱਚ ਚੰਗੀ ਤਨਖਾਹ ਮਿਲੇ, ਤੇ ਬੱਚਿਆਂ ਦੀ ਚੰਗੇ ਸਕੂਲ ਹੋਣ, ਇਹ ਡਿਮਾਂਡ ਤਾਂ ਬੜੀ ਠੀਕ ਹੈ, ਪਰ ਇਹ ਹਾਸਲ ਕਿਵੇਂ ਹੋਣੀ ਹੈ, ਇਹਦੇ ਵਿੱਚ ਪੇਚੀਦਗੀਆਂ ਕੀ ਨੇ, ਇਹਦੇ ਵਿੱਚ ਬਿਊਰੋਕਰੇਸੀ ਕਿਸ ਲੈਵਲ ਤੇ ਕੰਮ ਕਰਦੀ ਹੈ, ਤਾਂ ਹੀ ਸਾਨੂੰ ਪੋਲੀਟੀਕਲ ਲੋਕਾਂ ਦਾ ਸਮਝ ਆਊਗਾ ਨਾ ਜੀ, ਇਹਨਾਂ ਦੇ ਕਿਹੜੇ ਨਾਰੇ ਦਾ ਮਤਲਬ ਹੈ ਤੇ ਕਿਹੜਾ ਨਾਰਾ ਫਜ਼ੂਲ ਹੈ। ਇਸੇ ਕਰਕੇ ਫਿਰ ਮੈਨੂੰ ਇਹ ਹੁੰਦਾ ਕਿ ਤੁਹਾਡੇ ਨਾਲ ਪੋਲੀਟੀਕਲ ਸਾਇੰਸ ਜਾਂ ਕੈਨੇਡੀਅਨ ਅਵੇਅਰਨੈਸ ਦੀ ਕਲਾਸ ਲਾ ਲਿਆ ਕਰੀਏ, ਕਦੇ ਕਦੇ ਹਫ਼ਤੇ 'ਚ ਇੱਕ ਦਿਨ ਨਾਲ ਸਾਨੂੰ ਫਾਇਦਾ ਹੋ ਜਾਂਦਾ ਜੀ।
ਆਪਾਂ ਕਰਾਂਗੇ ਗੱਲ, ਆਪਾਂ ਕਰਾਂਗੇ ਕਿ ਇਹ ਜਿਹੜਾ ਨੈਸ਼ਨਲ ਐਨਰਜੀ ਪ੍ਰੋਗਰਾਮ ਕੀ ਸੀ, ਆਹ ਜਿਹੜਾ ਹੁਣ ਪੰਗਾ ਪਿਆ ਆ ਕਿ ਇਨਫਲੇਸ਼ਨ, ਇਹਦੇ ਪਿੱਛੇ ਕੌਣ ਲੋਕ ਨੇ, ਬਹੁਤ ਸਾਰੇ ਇਸ਼ੂਜ਼ ਨੇ ਜਿਹੜੇ ਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਲਿਸਨਰ ਦੇ ਨਾਲ ਜਿਹੜੇ ਕਿ ਬਹੁਤ ਹੀ ਇੰਟੈਲੀਜੈਂਟ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰੋ, ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਨਾਲ ਹੋ ਕੀ ਰਿਹਾ ਇਹ ਪੋਲੀਟੀਸ਼ੀਅਨ। ਹੁਣ ਤੁਸੀਂ ਕਿਤੇ ਦੇਖੋ ਟਰੂਡੋ ਹੁਣ ਇਹ 10 ਸਾਲ ਇਹਨਾਂ ਦੀ ਸੈਲਫ ਲਾਈਫ ਹੁੰਦੀ ਪੋਲੀਟੀਸ਼ੀਅਨ ਦੀ, ਹੁਣ ਟਰੂਡੋ ਜਾਣ ਵਾਲਾ ਆ, ਟਰੂਡੋ ਗਿਆ ਆ ਮੁੜ ਕੇ ਆ ਪੋਲੀਵੀਅਰ ਆ ਜਾਊਗਾ, ਇਹਨੇ ਟਰੂਡੋ ਤੋਂ ਵੀ ਵਰਸ ਤੁਹਾਨੂੰ ਕਰਨਾ ਹੈ, ਕਿਉਂਕਿ ਜਿਵੇਂ ਇਹਨਾਂ ਦੀ ਹਿਸਟਰੀ ਜਿੱਥੇ ਕਿਤੇ ਆਪਾਂ ਗੱਲ ਕਰਾਂਗੇ ਦੈਨ ਵੀ ਵਿਲ ਮੇਕ ਦੈਟ ਅਸੈਸਮੈਂਟ। ਹਾਂਜੀ, ਥੈਂਕ ਯੂ ਵੈਰੀ ਮੱਚ, ਹੈਵ ਅ ਗੁੱਡ ਗੁੱਡ ਮਾਰਨਿੰਗ ਸਾਰਿਆਂ ਨੂੰ।
ਇਸ ਵਾਰ ਸਾਡੇ ਨਾਲ ਕਹਿ ਲਗੇ ਜਸਵਿੰਦਰ ਸਾਲ ਸਾਹਿਬ, ਅਸੀਂ ਜੇ ਹੋਇਆ ਤੇ ਉਹਦੇ ਸਮੇਂ ਵਿੱਚ ਤੁਹਾਡੀਆਂ ਕਾਲ ਵੀ ਲੈਣਾ ਪ੍ਰੋਗਰਾਮ ਦੇ ਵਿੱਚ, ਤੇ ਮੇਰੀ ਮਨਸ਼ਾ ਇਹੀ ਹੈ ਕਿ ਵੱਧ ਤੋਂ ਵੱਧ ਸਵਾਲ ਤੁਹਾਡੇ ਮਨਾਂ ਦੇ ਵਿੱਚ ਆਉਣ ਤੇ ਅਸੀਂ ਇਸ ਮੰਚ ਦੇ ਉੱਤੇ ਕੈਨੇਡੀਅਨ ਪੋਲੀਟਿਕਸ ਨੂੰ ਸਮਝਣ ਦਾ ਯਤਨ ਕਰੀਏ। ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈਣਾ ਜੀ, ਬ੍ਰੇਕ ਤੋਂ ਬਾਅਦ ਤਕਰੀਬਨ ਸਾਡੀ ਰਾਜਾ ਬਾਦਸ਼ਾਹ ਸਾਹਿਬ ਨਾਲ ਗੱਲ ਹੋਊਗੀ, ਤੇ ਜਦੋਂ ਵੀ ਉਹ ਸਾਡੇ ਨਾਲ ਜੁੜਦੇ ਨੇ ਫਿਰ ਰਾਜਾ ਬਾਦਸ਼ਾਹ ਸਾਹਿਬ ਨੂੰ ਪ੍ਰੋਗਰਾਮ ਚ ਲੈ ਆ ਗਿਆ ਜੀ। ਉਹਨਾਂ ਦਾ ਸੁਨੇਹਾ ਬਾਦਸ਼ਾਹ ਸਾਹਿਬ ਸਾਡੇ ਨਾਲ ਪ੍ਰੋਗਰਾਮ ਚ ਜੁੜ ਚੁੱਕੇ ਨੇ, ਉਹਨਾਂ ਦਾ ਵੈਲਕਮ ਕਰਦੇ ਹਾਂ। ਵੈਲਕਮ ਰਾਜਾ ਬਾਦਸ਼ਾਹ ਸਾਹਿਬ, ਗੁੱਡ ਮਾਰਨਿੰਗ ਜੀ।
ਜੀ ਗੁੱਡ ਮਾਰਨਿੰਗ, ਥੈਂਕ ਯੂ ਫੋਰ ਦੀ ਵੈਲਕਮ
ਜੀ, ਬਹੁਤ ਮਿਹਰਬਾਨੀ। ਅਸਲ ਚ ਮੇਰੇ ਤੋਂ ਥੋੜੀ ਜਿਹੀ ਗਲਤੀ ਇਹ ਰਹੀ ਕਿ ਪ੍ਰੋਗਰਾਮ ਦਾ ਸਮਾਂ ਸੀ ਜਿਹੜਾ ਉਹ ਸ਼ੈਡਿਊਲ ਚੇਂਜ ਹੋ ਗਿਆ ਤੇ ਤੁਹਾਡੇ ਤੱਕ ਇੰਟਰਵਿਊ ਨਹੀਂ ਸੀ ਹੋ ਪਾਇਆ, ਤੇ ਖੈਰ ਅੱਜ ਦੀ ਸੋਹਣੇ ਸਮੇਂ ਤੇ ਸਾਨੂੰ ਦੱਸਿਆ ਕਿ ਅਸੀਂ ਤੁਹਾਨੂੰ ਯਾਦ ਕਰਾ ਦਈਏ ਪਹਿਲਾਂ, ਉਹਦੀ ਬਾਰੇ ਮਾਫ਼ੀ ਮੰਗਦਾ ਜੀ ਪਿਛਲੀ ਵਾਰ ਦੇ ਸਮੇਂ।
ਨਹੀਂ ਨਹੀਂ ਨਹੀਂ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਕੋਈ ਮਸਲਾ ਨਹੀਂ ਜੀ।
ਥੈਂਕ ਯੂ ਜੀ। ਰਾਜਾ ਬਾਦਸ਼ਾਹ ਸਾਹਿਬ, ਇੰਸ਼ੋਰੈਂਸ ਸੈਕਟਰ ਦੀ ਗੱਲ ਕਰਾਂਗੇ ਜੀ। ਫਸਟ ਆਫ ਆਲ ਵਿਲ ਬਿਗਿਨ ਵਿਦ ਯੋਰ ਕੰਪਨੀ ਐਂਡ ਯੋਰ ਵਰਕ ਐਕਸਪੀਰੀਅੰਸ, ਤੇ ਪਹਿਲਾਂ ਤੁਹਾਡੇ ਪ੍ਰੋਫਾਈਲ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ।
ਜੀ ਤਕਰੀਬਨ 10 ਸਾਲ ਦਾ ਮੇਰਾ ਪਰਸਨਲ ਹੋਮ ਐਂਡ ਆਟੋ ਇੰਸ਼ੋਰੈਂਸ ਦੇ ਵਿੱਚ ਐਕਸਪੀਰੀਅੰਸ ਹੈ। ਪਿਛਲੇ 10 ਸਾਲ ਤੋਂ ਮੈਂ ਕੰਮ ਕਰ ਰਿਹਾ, ਤੇ ਆਪਣੀ ਕਮਿਊਨਿਟੀ ਦੇ ਵਿੱਚ ਲੋਕਾਂ ਦੇ ਵਿੱਚ ਜਿਤਨੀ ਮੈਕਸੀਮਮ ਅੱਛੀ ਤੋਂ ਅੱਛੀ ਸਰਵਿਸ ਹੋ ਸਕਦੀ ਹੈ, ਉਹਨਾਂ ਦੇ ਵਾਸਤੇ ਸੇਵਿੰਗ ਹੋ ਸਕਦੀ ਹੈ, ਉਹ ਮੈਂ ਉਹਨਾਂ ਨੂੰ ਦੇ ਰਿਹਾ। ਕਰੰਟਲੀ ਮੈਂ ਆਲ ਸਟੇਟ ਇੰਸ਼ੋਰੈਂਸ ਦੇ ਨਾਲ ਕੰਮ ਕਰਨਾ, ਇਹ ਸਾਡੀ ਲੋਕੇਸ਼ਨ ਏਜੈਕਸ ਐਂਡ ਪਿਕਰਿੰਗ ਹੈ, ਮਗਰ ਆਲ ਓਵਰ ਦੀ ਓਨਟਾਰੀਓ। ਤੁਸੀਂ ਓਨਟਾਰੀਓ ਦੇ ਵਿੱਚ ਕਿਸੇ ਵੀ ਜਗ੍ਹਾ ਰਹਿੰਦੇ ਹੋ, ਕਿਉਂਕਿ ਸਾਡਾ ਲਾਇਸੈਂਸ ਓਨਟਾਰੀਓ ਵਾਈਡ ਹੈ ਮੇਰਾ, ਤੇ ਤੁਸੀਂ ਮੈਨੂੰ ਰਾਬਤਾ ਕਰ ਸਕਦੇ ਹੋ। ਮੇਰੀ ਜਿਹੜੀ ਮੇਨ ਇੰਟੈਂਸ਼ਨ ਉਹੀ ਹੈ ਕਿ ਆਪਣੇ ਲੋਕਾਂ ਦੇ ਵਾਸਤੇ ਜਿਹਨਾਂ ਨੂੰ ਨਹੀਂ ਨੌਲੇਜ ਹੈ ਵੀ ਇੰਸ਼ੋਰੈਂਸ ਦਾ, ਉਹ ਸਿਰਫ ਗੱਡੀ ਦੀ ਇੰਸ਼ੋਰੈਂਸ ਬਸ ਲੈ ਲਈ ਜਾਂ ਹੋਮ ਦੀ ਇੰਸ਼ੋਰੈਂਸ ਬਸ ਲੈ ਲਈ, ਉਹਨਾਂ ਨੂੰ ਇਨ ਡੈਪਥ ਨੌਲੇਜ ਦੇਣਾ ਕਿ ਯਾਰ ਕਿ ਸਰਵਿਸ ਤੁਹਾਨੂੰ ਕਿ ਕਵਰੇਜ ਦਿੰਦੀ ਹੈ, ਕਿ ਪ੍ਰਾਈਸ ਪੈਂਦੀ ਹੈ, ਕਿ ਚੀਜ਼ ਤੁਹਾਨੂੰ ਚਾਹੀਦੀ ਹੈ, ਕਿ ਚੀਜ਼ ਤੁਹਾਨੂੰ ਨਹੀਂ ਚਾਹੀਦੀ, ਤੇ ਕਿੱਥੇ ਤੁਸੀਂ ਪ੍ਰਾਈਸ ਬਚਾ ਸਕਦੇ ਹੋ, ਤੇ ਉਸ ਦੇ ਵਾਸਤੇ ਮੇਰੀ ਸਰਵਿਸਿਜ਼ ਤੁਹਾਡੇ ਵਾਸਤੇ ਅਵੇਲੇਬਲ ਨੇ। ਮੇਰਾ ਫੋਨ ਨੰਬਰ 6472903773 ਹੈ ਜੀ ਸਰ।
ਪਰਫੈਕਟ ਜੀ। ਤੇ ਬਾਦਸ਼ਾਹ ਸਾਹਿਬ, ਨਵੰਬਰ ਮਹੀਨਾ ਸ਼ੁਰੂ ਹੋ ਗਿਆ, ਜ਼ਿਆਦਾਤਰ ਅਸੀਂ ਜਦੋਂ ਇੰਸ਼ੋਰੈਂਸ ਸੈਕਟਰ ਦੀ ਗੱਲ ਕਰਦੇ ਹੁੰਦੇ ਹਾਂ, ਕਈ ਵਾਰ ਮੰਥਲੀ ਵੀ ਇਹਨਾਂ ਦੀ ਆਫਰਸ ਤੇ ਸਕੀਮਸ ਆਉਂਦੇ ਰਹਿੰਦੇ ਨੇ, ਕਿ ਨਵੰਬਰ ਮਹੀਨੇ ਦੇ ਕੁਝ ਇਸ ਤਰ੍ਹਾਂ ਦੀ ਆਫਰ ਸਕੀਮਸ ਜਾਂ ਕੁਝ ਐਸੇ ਪਲਾਨ ਨੇ ਜਿਹੜੇ ਸਾਡੇ ਲਿਸਨਰਸ ਲਈ ਫਾਇਦੇਮੰਦ ਹੋ ਸਕਦੇ ਨੇ, ਤੇ ਤੁਸੀਂ ਉਹਨਾਂ ਵਾਸਤੇ ਕੋਈ
ਜਿਤਨੇ ਤੁਹਾਡੇ ਰਿਕਾਰਡ ਨੇ, ਜਿਹੜੀ ਤੁਸੀਂ ਗੱਡੀ ਕਰਾ ਰਹੇ ਉਹਦੀ ਮਾਰਕੀਟ ਦੇ ਵਿੱਚ ਇੰਸ਼ੋਰੈਂਸ ਪ੍ਰਾਈਸ ਕਿਹਾ ਜਾ ਰਹੀ ਹੈ ਉਸ ਹਿਸਾਬ ਨਾਲ, ਬਟ ਜਿਹੜੇ ਮੇਰੇ ਲਿਸਨਰਸ ਨੇ, ਜਿਹੜੇ ਤੁਹਾਡੇ ਪ੍ਰੋਗਰਾਮ ਦੇ ਲਿਸਨਰਸ ਨੇ ਜਿਹੜੇ ਇਸ ਵੇਲੇ ਸੁਣਦੇ ਨੇ ਪਏ, ਜਿਹੜੇ ਆਪਣੇ ਲੋਕ ਨੇ, ਉਹਨਾਂ ਵਾਸਤੇ ਇਹ ਹੈ ਕਿ ਜੇ ਉਹਨਾਂ ਕੋਲ 2 ਗੱਡੀਆਂ ਨੇ ਤੇ 1 ਕਾਰ ਹੈ ਤੇ ਉਹ ਕੋਟੇਸ਼ਨ ਲੈਂਦੇ ਨੇ ਇਹ 2 ਗੱਡੀਆਂ ਦੀ ਕਾਰ ਦੀ, ਤੇ ਉਹਨਾਂ ਨੂੰ ਤਕਰੀਬਨ $1775 ਦੀ ਸੇਵਿੰਗ ਦੇ ਰਿਹਾ, ਜਿਹੜੀ ਐਨੂਅਲ ਸੇਵਿੰਗ ਪਲੱਸ ਕੇਸ ਟੂ ਕੇਸ ਡਿਪੈਂਡਿੰਗ ਉਹਨਾਂ ਦੇ ਜਿਹੜੇ ਡਰਾਈਵਿੰਗ ਰਿਕਾਰਡ ਕੀ ਹੈ, ਇੰਸ਼ੋਰੈਂਸ ਹਿਸਟਰੀ ਕੀ ਹੈ, ਉਹਦੇ ਹਿਸਾਬ ਨਾਲ ਜਿਤਨੀ ਮੈਕਸੀਮਮ ਸੇਵਿੰਗ ਮਜ਼ੀਦ ਹੋ ਸਕੇਗੀ ਉਹ ਵੀ ਉਹਨਾਂ ਨਾਲ ਡਿਸਕਸ ਕੀਤੀ ਜਾਏਗੀ। ਪਰ ਇਹ ਹੈ ਕਿ ਜੇ ਤੁਹਾਡਾ ਰਿਨਿਊਅਲ ਆਲਰੇਡੀ ਤੁਹਾਡੇ ਕੋਲ ਹੈ ਜਾਂ ਤੁਸੀਂ ਸਮਝਦੇ ਹੋ ਤੁਸੀਂ ਬੈਟਰ ਪ੍ਰਾਈਸ ਚੈੱਕ ਕਰ ਸਕਦੇ ਹੋ ਜਾਂ ਜ਼ਿਆਦਾ ਪੇ ਕਰ ਰਹੇ ਹੋ, ਤੁਸੀਂ ਮੈਨੂੰ ਕਾਲ ਕਰੋ, ਕੋਟੇਸ਼ਨ ਲਓ। ਕੋਟੇਸ਼ਨ ਦੀ ਕੋਈ ਓਬਲੀਗੇਸ਼ਨ ਨਹੀਂ ਹੈ ਕਿ ਤੁਸੀਂ ਲੈਣੀ ਹੈ, ਇਸ ਫ੍ਰੀ ਨੋ ਓਬਲੀਗੇਸ਼ਨ। ਚੈੱਕ ਕਰੋ, ਜੇ ਤੁਹਾਨੂੰ ਪ੍ਰਾਈਸ ਸਮਝ ਆਉਂਦੀ ਹੈ, ਤੁਹਾਨੂੰ ਸਮਝ ਆਉਂਦਾ ਕਿ ਜੀ ਇੰਸ਼ੋਰੈਂਸ ਐਸ ਕੰਪੇਅਰ ਟੂ ਵਟ ਯੂ ਪੇਇੰਗ ਦੇ ਆਰ ਸੇਵਿੰਗਸ, ਤੇ ਫਿਰ ਉਹਨੂੰ ਮਜ਼ੀਦ ਪ੍ਰੋਸੀਡ ਕਰੋ ਮੇਰੇ ਨਾਲ
ਜੀ। ਬਿਲਕੁਲ, ਤੇ ਇੱਕ ਜਾਣੇ ਜਾਣੇ ਆਪਣਾ ਕੰਟੈਕਟ ਨੰਬਰ, ਔਰ ਤੁਸੀਂ ਇਹ ਵੀ ਸਾਨੂੰ ਦੱਸ ਦਿਓ ਕਿ ਲੋਕ ਕਿਸ ਤਰ੍ਹਾਂ ਤੁਹਾਡੇ ਤੋਂ ਵਧੀਆ ਰੇਟਸ ਹਾਸਲ ਕਰ ਸਕਦੇ ਨੇ।
ਜੀ ਬਿਲਕੁਲ, 6472903773 ਮੇਰਾ ਪਰਸਨਲ ਸੈੱਲ ਫੋਨ ਨੰਬਰ ਹੈ, ਤੁਸੀਂ ਮੈਨੂੰ ਕਾਲ ਕਰੋ, ਸਵੇਰ 9 ਵਜੇ ਤੋਂ ਲੈ ਕੇ ਸ਼ਾਮ 9 ਕਿਸੇ ਟਾਈਮ ਤੁਸੀਂ ਮੈਸੇਜ ਕਰੋ, ਮੈਂ ਤੁਹਾਡੇ ਨਾਲ ਰਾਬਤਾ ਕਰ ਲਾਂਗਾ। ਤੁਸੀਂ ਮੈਨੂੰ ਦੱਸ ਦਿਓ ਕਿਹੜਾ ਟਾਈਮ ਬੈਟਰ ਹੈ, ਸਮ ਟਾਈਮ ਤੁਸੀਂ ਜਾਬ ਤੇ ਤੁਹਾਡੇ ਕੋਲ ਟਾਈਮ ਕੋ ਨਹੀਂ, ਤੁਸੀਂ ਗੱਲ ਕਰਨਾ ਚਾਹੁੰਦੇ ਹੋ ਮੈਨੂੰ ਦੱਸ ਦਿਓ ਕਿਸ ਟਾਈਮ ਤੁਸੀਂ ਅਵੇਲੇਬਲ ਹੋ, ਮੈਂ ਤੁਹਾਡੀ ਅਪਾਇੰਟਮੈਂਟ ਸਕੈਜੂਅਲ ਕਰ ਲਾਂਗਾ ਕਾਲ ਦੀ। ਤੇ ਜੇ ਤੁਸੀਂ ਨੀਅਰ ਬਾਈ ਰਹਿੰਦੇ ਹੋ, ਤੁਸੀਂ ਇਨ ਆਫਿਸ ਆ ਕੇ ਮੀਟਿੰਗ ਕਰਨਾ ਚਾਹੁੰਦੇ ਹੋ, ਤੁਸੀਂ ਆ ਸਕਦੇ ਹੋ, ਤੁਸੀਂ ਓਵਰ ਦੀ ਫੋਨ ਕੋਰਟ ਲੈਣਾ ਚਾਹੁੰਦੇ ਹੋ, ਤੁਸੀਂ ਤਾਂ ਵੀ ਲੈ ਸਕਦੇ ਹੋ। ਜੇ ਤੁਹਾਡੇ ਕੋਲ ਦੋ ਗੱਡੀਆਂ ਦੇ ਘਰ ਨੇ, ਤੁਸੀਂ ਸਟਿਲ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਮੇਰੀ ਕੋਸ਼ਿਸ਼ ਇਹੀ ਹੋਏਗੀ ਕਿ ਤੁਹਾਡੀ ਮੈਕਸੀਮਮ ਸੇਵਿੰਗ ਕੀਤੀ ਜਾ ਸਕੇ।
ਬਹੁਤ ਬਹੁਤ ਮਿਹਰਬਾਨੀ ਰਾਜਾ ਬਾਸ਼ਰ ਸਾਹਿਬ, ਹੈਵ ਅ ਵੰਡਰਫੁਲ ਡੇ।
ਜੀ ਬਹੁਤ ਸ਼ੁਕਰੀਆ, ਥੈਂਕ ਯੂ,
ਥੈਂਕ ਯੂ ਜੀ। ਤੇ ਇਸ ਦਿਨ ਸਾਡੇ ਨਾਲ ਰਾਜਾ ਬਾਸ਼ਰ ਸਾਹਿਬ, ਤੇ ਹੁਣ ਖਬਰਾਂ ਦਾ ਸਮਾਂ ਹੋ ਚੁੱਕਿਆ ਜੀ। ਮੈਂ ਤੁਹਾਡੇ ਤੋਂ ਪ੍ਰੋਗਰਾਮ ਦੀ ਸਮਾਪਤੀ ਦੀ ਇਜਾਜ਼ਤ ਚਾਹਾਂਗਾ, ਆਗਿਆ ਦਿਓ, ਧੰਨਵਾਦ, ਤੇ ਕੱਲ ਸਵੇਰੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗਾ। ਤੇ ਆਉਂਦੇ ਸੋਮਵਾਰ ਤੋਂ ਸਾਡੀ ਬੈਟਰ ਰਿਸੈਪਸ਼ਨ ਹੋ ਜਾਣੀ ਹੈ 7:15 ਤੋਂ, ਕਿਉਂਕਿ ਸਨਰਾਈਜ਼ ਸਨਸੈਟ ਵਾਲਾ ਇਸ਼ੂ ਹੈ ਤੇ ਉਧਰੋਂ ਟਾਈਮ ਚੇਂਜ ਹੋ ਜਾਂਦਾ, ਡੇ ਲਾਈਟ ਟਾਈਮ ਸੇਵਿੰਗ। ਇਹਨਾਂ ਸਾਰੀਆਂ ਗੱਲਾਂ ਨੇ ਮੇਰਾ ਪ੍ਰੋਗਰਾਮ ਹੈ ਜਿਹੜਾ ਉਹ ਚਾਹੇ ਤੁਸੀਂ ਮੋਬਾਈਲ ਫੋਨ ਤੇ ਸੁਣਦੇ ਹੋ, ਚਾਹੇ ਇੰਟਰਨੈਟ ਦੇ ਜ਼ਰੀਏ, ਪਰ ਇਸ ਦੇ ਨਾਲ ਦੁਬਾਰਾ ਰੇਡੀਓ ਬੇਸ ਦੇ ਉੱਤੇ ਵੀ ਪਹਿਲਾਂ ਵਰਗੀ ਕਲੈਰਿਟੀ ਦੇ ਨਾਲ ਇਹ ਪ੍ਰੋਗਰਾਮ ਬਾਕਾਇਦਗੀ ਨਾਲ ਸ਼ੁਰੂ ਹੋ ਜਾਏਗਾ। ਸਾਡੇ ਸਮਾਚਾਰ ਤੋਂ ਪਰ ਮੈਂ 7 ਵਜੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਜਾਵਾਂਗਾ ਮੰਡੇ ਤੋਂ, ਪਰ ਕੱਲ੍ਹ ਵੀ ਆ ਰਿਹਾ, ਕੱਲ੍ਹ ਵਾਲਾ ਦਿਨ ਨਾ ਭੁੱਲਿਓ। ਕੱਲ੍ਹ ਤੱਕ ਆਪਾਂ ਉਸੇ ਤਰ੍ਹਾਂ ਹੀ ਜਿਵੇਂ ਅੱਜ ਚੱਲਦਾ ਰਹੇ ਉਸ ਸਿਸਟਮ ਤੇ ਗੱਲਬਾਤ ਕਰਾਂਗੇ ਜੀ। ਹੁਣ ਖਬਰਾਂ ਦਾ ਸਮਾਂ ਹੈ ਤੇ ਫਿਰ ਮੈਂ ਕੱਲ੍ਹ ਸਵੇਰੇ ਹਾਜ਼ਰ ਹੁੰਦਾ ਤੁਹਾਡੀ ਸੇਵਾ 'ਚ।
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸਆਰ ਠਾਕੁਰ। ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। 2026 ਦੇ ਵਿੱਚ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ ਸਥਿਰ ਕਰੇਗੀ ਫੈਡਰਲ ਸਰਕਾਰ। ਸਾਰੀਆਂ ਹੋਮ ਹੀਟਿੰਗ ਟਾਈਪਸ ਉਤੇ ਕਾਰਬਨ ਟੈਕਸ ਛੋਟ ਨਹੀਂ ਦਿੱਤੀ ਜਾਵੇਗੀ, ਕਿਹਾ ਟਰੂਡੋ ਨੇ। ਹੈਲੋਕਾਸਟ ਦੇ ਵਿਸ਼ੇ ਨੂੰ ਪਾਠਕ੍ਰਮ ਦੇ ਵਿੱਚ ਲਾਜ਼ਮੀ ਕਰੇਗੀ ਓਨਟੈਰੀਓ ਸਰਕਾਰ। ਗੱਡੀਆਂ ਦੀ ਭੰਨ ਤੋੜ ਕਰਨ ਗ੍ਰੈਫਿਟੀ ਬਣਾਉਣ ਵਾਲੇ ਦੋ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ। ਹੁਣ ਖਬਰਾਂ ਵਿਸਥਾਰ ਨਾਲ। ਹਾਊਸਿੰਗ ਤੇ ਹੋਰਨਾਂ ਸਰਵਿਸਿਜ਼ ਦੇ ਉੱਤੇ ਪੈ ਰਹੇ ਬੋਝ ਦੇ ਕਾਰਨ ਫੈਡਰਲ ਸਰਕਾਰ ਨੇ ਕੈਨੇਡਾ ਦੇ ਵਿੱਚ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ 2026 ਦੇ ਵਿੱਚ ਸਥਿਰ ਰੱਖਣ ਦਾ ਫੈਸਲਾ ਕੀਤਾ। ਇਹ ਐਲਾਨ ਬੁੱਧਵਾਰ ਨੂੰ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਕੀਤਾ ਗਿਆ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੁੱਧਵਾਰ ਨੂੰ ਪਾਰਲੀਮੈਂਟ ਦੇ ਵਿੱਚ ਅਗਲੇ 3 ਸਾਲਾਂ ਦੇ ਟੀਚੇ ਰੱਖੇ। ਉਨ੍ਹਾਂ ਨੇ ਆਖਿਆ ਕਿ 2026 ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟਸ ਨੂੰ 5 ਲੱਖ ਉੱਤੇ ਸਥਿਰ ਰੱਖਿਆ ਜਾਵੇਗਾ। ਇਸ ਪਲਾਨ ਦੇ ਵਿਚ ਦਸਿਆ ਗਿਆ ਕਿ 2024 ਤੇ 2025 ਦੇ ਲਈ ਟੀਚੇ ਪਹਿਲਾਂ ਵਾਂਗ ਹੀ 4,85,000 ਤੇ 50 ਲੱਖ ਤੱਕ ਕ੍ਰਮਵਾਰ ਵਧਣਗੇ, ਪਰ ਬਾਅਦ ਦੇ ਵਿਚ ਇਨ੍ਹਾਂ ਨੂੰ ਸਥਿਰ ਕਰ ਦਿੱਤਾ ਜਾਵੇਗਾ। ਪਿਛਲੇ ਕੁਝ ਸਾਲਾਂ ਦੇ ਵਿਚ ਲਿਬਰਲਾਂ ਨੇ ਇਨ੍ਹਾਂ ਟੀਚਿਆਂ ਦੇ ਵਿਚ ਤੇਜ਼ੀ ਦੇ ਨਾਲ ਵਾਧਾ ਕੀਤਾ ਤੇ 2021 ਤੇ 2022 ਦੇ ਵਿਚ ਤਾਂ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਸਾਰੇ ਰਿਕਾਰਡ ਤੋੜ ਗਈ। ਇਨ੍ਹਾਂ ਵਾਧਿਆਂ ਦਾ ਉਨੀ ਤੇਜ਼ੀ ਦੇ ਨਾਲ ਹੀ ਮੁਲਿਆਂਕਣ ਵੀ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਮੌਜੂਦਾ ਸਰੋਤਾਂ ਤੇ ਅਫੋਰਡੇਬਲ ਹਾਊਸਿੰਗ ਦੇ ਮਸਲੇ ਦੇ ਨਾਲ ਵੀ ਨਜਿੱਠਣਾ ਪੈ ਰਿਹਾ। ਇਨ੍ਹਾਂ ਮੁੱਦਿਆਂ ਨੂੰ ਠੀਕ ਕਰਨ ਦੇ ਲਈ ਸਰਕਾਰ ਉੱਤੇ ਕਾਫੀ ਦਬਾਅ ਪਾਇਆ ਜਾ ਰਿਹਾ। ਮਿਲਰ ਨੇ ਆਖਿਆ ਇਮੀਗ੍ਰੈਂਟਸ ਦੇ ਵੱਲੋਂ ਕੈਨੇਡਾ ਦੇ ਆਰਥਿਕ ਵਿਕਾਸ ਤੇ ਲੇਬਰ ਮਾਰਕੀਟ ਦੇ ਵਿਚ ਜਿਹੜਾ ਯੋਗਦਾਨ ਪਾਇਆ ਜਾਂਦਾ ਇਹ ਚਿੰਤਾਵਾਂ ਉੱਤੇ ਆ ਕੇ ਸੰਤੁਸ਼ਟ ਹੋ ਜਾਂਦੀਆਂ ਨੇ। ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਿਲਰ ਨੇ ਆਖਿਆ ਕਿ ਨਵਾਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਦੇ ਵਿਚ ਵਾਧੇ ਦੇ ਨਾਲ ਹਾਊਸਿੰਗ ਦੀ ਮੰਗ ਦੇ ਵਿਚ ਸਿੱਧਾ ਵਾਧਾ ਨਹੀਂ ਹੁੰਦਾ। ਜਿਵੇਂ ਕਿ ਨਵੇਂ ਇਮੀਗ੍ਰੈਂਟਸ ਨੂੰ ਹਾਊਸਿੰਗ ਦੀ ਲੋੜ ਹੋ ਸਕਦੀ ਹੈ, ਉਹ ਨਵਾਂ ਹਾਊਸਿੰਗ ਸਟਾਕ ਤਿਆਰ ਕਰਨ ਦੇ ਵਿਚ ਵੀ ਮਦਦ ਕਰ ਸਕਦੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪਸ਼ਟ ਕਰ ਦਿੱਤਾ ਹੈ ਕਿ ਫੈਡਰਲ ਸਰਕਾਰ ਦੇ ਵੱਲੋਂ ਹੋਮ ਹੀਟਿੰਗ ਆਇਲਸ ਉੱਤੇ ਟੈਕਸ ਵਿਚ ਜਿੰਨੀ ਛੋਟ ਦਿੱਤੀ ਜਾ ਸਕਦੀ ਸੀ ਉਸ ਤੋਂ ਵੱਧ ਹੋਰ ਛੋਟ ਜਾਂ ਰੋਕ ਨਹੀਂ ਲਗਾਈ ਜਾਵੇਗੀ। ਟਰੂਡੋ ਨੇ ਆਖਿਆ ਕਿ ਪ੍ਰਦੂਸ਼ਣ ਸਬੰਧੀ ਕੀਮਤਾਂ ਨੂੰ ਹੋਰ ਮੁਲਤਵੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਆਖਿਆ ਜਿਸ ਤਰ੍ਹਾਂ ਅਸੀਂ ਕੋਇਲੇ ਦੀ ਵਰਤੋਂ ਨੂੰ ਹੌਲੀ ਹੌਲੀ ਹਟਾਇਆ, ਉਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ ਕਿ ਹੋਮ ਹੀਟਿੰਗ ਆਇਲਸ ਨੂੰ ਵੀ ਹਟਾ ਦਿੱਤਾ ਜਾਵੇ। ਉਨ੍ਹਾਂ ਨੇ ਆਖਿਆ ਕਿ ਅਸਲ ਦੇ ਵਿਚ ਹੋਮ ਹੀਟਿੰਗ ਆਇਲ ਦੀ ਵਰਤੋਂ ਨੂੰ ਖਤਮ ਕਰਨ ਦੇ ਲਈ ਕੀਤਾ ਜਾ ਰਿਹੈ, ਜਿਸ ਕਾਰਨ ਵਧੇਰੇ ਪ੍ਰਦੂਸ਼ਣ ਹੁੰਦਾ ਜਿਹੜਾ ਜ਼ਿਆਦਾ ਮਹਿੰਗਾ ਹੈ, ਜਿਸ ਕਾਰਨ ਘੱਟ ਆਮਦਨ ਵਾਲੇ ਕੈਨੇਡੀਅਨਸ ਉੱਤੇ ਵਧੇਰੇ ਆਰਥਿਕ ਬੋਝ ਪੈਂਦਾ ਹੈ। ਟਰੂਡੋ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਹੋਰਨਾਂ ਹੋਮ ਹੀਟਿੰਗ ਟਾਈਪਸ ਦੇ ਉੱਤੇ ਛੋਟ ਦੀ ਆਸ ਲਗਾਉਣਾ ਬੇਕਾਰ ਹੈ, ਕਿਉਂਕਿ ਹੋਰ ਕਿਸੇ ਟਾਈਪ ਉੱਤੇ ਕਾਰਬਨ ਟੈਕਸ ਉੱਤੇ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਮੰਗਲਵਾਰ ਨੂੰ ਸਵੇਰੇ ਕੈਬਨਿਟ ਮੀਟਿੰਗ ਦੇ ਲਈ ਜਾਂਦਿਆਂ ਕੁਦਰਤੀ ਵਸੀਲਿਆਂ ਬਾਰੇ ਮੰਤਰੀ ਜੋਨਾਥ ਵਿਲਕਸਨ ਤੋਂ ਵੀ ਪੱਤਰਕਾਰਾਂ ਨੇ ਹੋਮ ਹੀਟਿੰਗ ਆਇਲ ਉੱਤੇ ਫੈਡਰਲ ਕਾਰਬਨ ਟੈਕਸ ਉੱਤੇ 3 ਸਾਲਾਂ ਦੇ ਲਈ ਲਾਈ ਰੋਕ ਸਬੰਧੀ ਕਈ ਸਵਾਲ ਪੁੱਛੇ। ਇਹ ਵੀ ਪੁੱਛਿਆ ਗਿਆ ਕਿ ਇਸ ਤਰ੍ਹਾਂ ਦੀ ਹੋਰ ਛੋਟ ਦਿੱਤੀ ਜਾਵੇਗੀ, ਤਾਂ ਵਿਲਕਸਨ ਨੇ ਆਖਿਆ ਅਜਿਹਾ ਨਹੀਂ ਹੋਵੇਗਾ। ਉਧਰ ਇੱਕ ਸਰਵੇਖਣ ਦੇ ਵਿਚ ਪਾਇਆ ਗਿਆ ਕਿ ਕੈਨੇਡਾ ਤੇ ਅਮਰੀਕਾ ਦੇ ਵਿਚ ਹਰ 3 ਟੀਨੇਜਰਸ ਦੇ ਵਿਚੋਂ ਇੱਕ ਦਾ ਇਹ ਮੰਨਣਾ ਹੈ ਕਿ ਹੋਲੋਕਾਸਟ ਮਨਘੜਤ ਸੀ, ਉਸ ਨੂੰ ਵਧਾ ਚੜਾ ਕੇ ਦੱਸਿਆ ਜਾਂਦਾ ਹੈ ਤੇ ਜਾਂ ਫਿਰ ਅਜਿਹਾ ਕੁਝ ਵਾਪਰਿਆ ਹੀ ਨਹੀਂ ਹੋ ਸਕਦਾ। ਉਸ ਤੋਂ ਬਾਅਦ ਓਨਟੈਰੀਓ ਨੇ ਹਾਈ ਸਕੂਲ ਵਿਦਿਆਰਥੀਆਂ ਦੇ ਲਈ ਹੋਲੋਕਾਸਟ ਦੇ ਵਿਸ਼ੇ ਨੂੰ ਪਾਠਕ੍ਰਮ ਦੇ ਵਿਚ ਲਾਜ਼ਮੀ ਕਰਨ ਦਾ ਫੈਸਲਾ ਕੀਤਾ। ਇਹ ਤਬਦੀਲੀਆਂ ਗ੍ਰੇਡ 10 ਦੇ ਇਤਿਹਾਸ ਦੇ ਕੋਰਸ ਵਿਚ ਕੀਤੀਆਂ ਜਾਣਗੀਆਂ। ਇਸ ਪਾਠਕ੍ਰਮ ਦੇ ਵਿਚ ਫਾਸ਼ੀਵਾਦ, 1930ਵੀਆਂ ਤੇ 1940ਵੀਆਂ ਦੇ ਵਿਚ ਯਹੂਦੀਆਂ ਦੇ ਖਿਲਾਫ਼ ਚੱਲੀ ਲਹਿਰ ਤੇ ਕੈਨੇਡਾ ਦੇ ਵਿਚ ਇਸ ਦੇ समकाली भरावां नूं वी शामिल कीता जावेगा। ए तब्दीलियां सितंबर 2025 दे विच पाठक्रम च शामिल कीतियां जा सकदियां ने। सिक्ख्या मंत्री स्टीफन लीचे ने आख्या अध्यापकां नूं वी इस बारे पढ़न सिखण दे लई समां चाहीदा है। ए कोई सुखाला विशा नहीं है। पिछले साल सरकार ने ग्रेड 6 दे विच होलोकास्ट बारे जानकारी नूं लाजमी करन दा ऐलान कीता सी, जिस विच होलोकास्ट दौरान मनुखी अधिकारां दी उलंघना बारे कैनेडियन सरकार दी प्रतिक्रिया नूं शामिल कीता गया सी। प्रोविंस दे वल्लों कम्युनिटी पार्टनरशिप दे लई 650,000 डॉलर वी निवेश कीते जाणगे तां कि विद्यार्थियां दे एजुकेटर्स नूं ट्रेनिंग वास्ते स्रोत मुहैया करवाए जा सकण। इस विच ग्रेड 5 ते 8 दे लई एंटी सेमिटिज़म क्लासरूम टूलकिट ते ट्रेनिंग आदि वी शामिल ਹੋਣਗੀਆਂ। ਵੌਨ ਦੇ ਵਿਚ ਤੋੜ ਭੰਨ ਦੀਆਂ ਦੋ ਵੱਖ ਵੱਖ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੀ ਯੋਰਕ ਰੀਜਨਲ ਪੁਲਿਸ ਦੇ ਵੱਲੋਂ ਹੁਣ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿਚ ਤਾਂ ਬੱਕਰੇ ਦਾ ਸਿਰ ਇਕ ਘਰ ਦੀ ਖਿੜਕੀ ਵਿਚੋਂ ਅੰਦਰ ਸੁੱਟਿਆ ਗਿਆ। 25 ਅਕਤੂਬਰ ਨੂੰ ਪੁਲਿਸ ਅਧਿਕਾਰੀਆਂ ਨੂੰ ਮੈਲਵਿਲ ਐਵੀਨਿਊ ਤੇ ਹਰਡਸਨ ਡਰਾਈਵ ਏਰੀਆ ਦੇ ਵਿਚ ਸੱਦਿਆ ਗਿਆ। ਇੱਥੇ ਰਹਿਣ ਵਾਲੇ ਇਕ ਵਿਅਕਤੀ ਨੇ ਦਸਿਆ ਕਿ ਕਿਸੇ ਨੇ ਉਸਦੇ ਡਰਾਈਵਵੇ ਦੇ ਵਿਚ ਖੜੀ ਐਸ ਯੂ ਵੀ ਅਤੇ ਗੈਰਾਜ ਡੋਰ ਦੇ ਉਤੇ ਸਪਰੇ ਪੇਂਟ ਦੇ ਨਾਲ ਭੱਦੀਆਂ ਗੱਲਾਂ ਵੀ ਲਿਖ ਦਿੱਤੀਆਂ ਸਨ। ਇਕ ਰਿਲੀਜ਼ ਜਿਸ ਵਿਚ ਵੀਡੀਓ ਫੁਟੇਜ ਵਿਚ ਸ਼ਾਮਲ ਹੈ, ਉਸ ਵਿਚ ਪੁਲਿਸ ਨੇ ਆਖਿਆ ਦੋ ਮਸ਼ਕੂਕਾਂ ਨੂੰ ਇਸ ਦਿਨ ਰਾਤ 2:15 ਦੇ ਨੇੜੇ ਤੇੜੇ ਇਲਾਕੇ ਵਿਚ ਦੇਖਿਆ ਗਿਆ। ਇਕ ਮਸ਼ਕੂਕ ਨੇ ਡਰਾਈਵਵੇ ਉਤੇ ਜਾ ਕੇ ਪਹਿਲਾਂ ਐਸ ਯੂ ਵੀ ਦੇ ਸ਼ੀਸ਼ੇ ਪੰਨੇ ਅਤੇ ਫਿਰ ਉਸ ਉਤੇ ਸਪਰੇ ਪੇਂਟ ਦੇ ਨਾਲ ਕੁਝ ਲਿਖ ਦਿੱਤਾ। ਫਿਰ ਉਸਨੇ ਗੈਰਾਜ ਉਤੇ ਹੋਰ ਗ੍ਰੈਫਿਟੀ ਬਣਾਈ। ਦੂਜਾ ਮਸ਼ਕੂਕ ਸਾਈਡ ਵਾਕ ਉਤੇ ਖੜਾ ਹੋ ਕੇ ਇਹ ਸਭ ਵੇਖਦਾ ਰਿਹਾ। ਇਸ ਤੋਂ 2 ਦਿਨ ਬਾਅਦ ਪੁਲਿਸ ਦਾ ਮੰਨਣਾ ਹੈ ਕਿ ਇਨ੍ਹਾਂ ਮਸ਼ਕੂਕਾਂ ਨੇ ਹੀ ਇਕ ਹੋਰ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ, ਪਰ ਇਸ ਵਾਰੀ ਹੋਰ ਵੀ ਬੁਰੀ ਤਰ੍ਹਾਂ ਇਹ ਸਭ ਕੀਤਾ ਗਿਆ। ਰਾਤ 3:45 ਦੇ ਉਤੇ ਇਕ ਬੱਕਰੇ ਦਾ ਸਿਰ ਘਰ ਦੇ ਸਾਹਮਣੇ ਵਾਲੀ ਖਿੜਕੀ ਤੋੜ ਕੇ ਘਰ ਦੇ ਅੰਦਰ ਸੁੱਟਿਆ ਗਿਆ। ਡਰਾਈਵਵੇ ਦੇ ਵਿਚ ਖੜੀਆਂ 3 ਗੱਡੀਆਂ ਨੂੰ ਵੀ ਸਪਰੇ ਪੇਂਟ ਕੀਤਾ ਗਿਆ ਅਤੇ ਵਾਕਵੇ ਉਤੇ ਸਟਿਕ ਫਿੰਗਰਸ ਬਣਾਈਆਂ ਗਈਆਂ ਅਤੇ ਇਕ ਹੋਰ ਬੱਕਰੇ ਦਾ ਸਿਰ ਇਥੋਂ ਮਿਲਿਆ। ਉਸੇ ਦਿਨ ਵੈਸਟਰ ਰੋਡ ਤੇ ਵਿਲਨਾ ਰਾਇਲ ਐਵੀਨਿਊ ਏਰੀਏ ਦੇ ਇਕ ਘਰ ਦੇ ਦਰਵਾਜ਼ੇ ਦੇ ਸਾਹਮਣੇ ਬੱਕਰੇ ਦਾ ਸਿਰ ਮਿਲਿਆ। ਪੁਲਿਸ ਦਾ ਮੰਨਣਾ ਹੈ ਕਿ ਦੋ ਮਸ਼ਕੂਕਾਂ ਦੇ ਵੱਲੋਂ ਇਨ੍ਹਾਂ ਸਾਰੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ ਇਨ੍ਹਾਂ ਦੀ ਹੁਣ ਭਾਲ ਕੀਤੀ ਜਾ ਰਹੀ ਹੈ। ਉੱਤਰੀ ਤੇ ਪੂਰਵੀ ਓਨਟੈਰੀਓ ਦੇ ਕਈ ਹਿੱਸਿਆਂ ਦੇ ਵਿਚ ਮਿਲੀਆਂ ਬੰਬ ਦੀਆਂ ਕਈ ਧਮਕੀਆਂ ਦੀ ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ। ਓਪੀਪੀ ਨੇ ਆਖਿਆ ਕਿ ਕਈ ਸਕੂਲ ਤੇ ਹੋਰ ਫੈਸਿਲਿਟੀਜ਼ ਨੂੰ ਨਕਦੀ ਦੀ ਮੰਗ ਦੇ ਲਈ ਨਿਸ਼ਾਨਾ ਬਣਾਇਆ ਗਿਆ।
The views expressed on the preceding program may not necessarily be those of the owner or management of WTOR radio station.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
ਇਸ ਫਾਲ ਵਿਚ ਆ ਰਿਹਾ ਹੈ ਸਟੇਸ਼ਨ ਸਾਈਡ ਸਭ ਤੋਂ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਮਿਲਟਨ ਡਾਊਨ ਟਾਊਨ ਵਿਚ ਸ਼ਰਤੀਆ ਬਿਹਤਰੀਨ ਕੀਮਤ 487,990 ਵਿਚ ਦੱਸਿਆ ਗਿਆ। ਦੋ ਟਾਵਰਾਂ ਵਾਲੀ ਇਸ ਬਿਲਡਿੰਗ ਵਿਚ ਸੈਂਟਰਲ ਪੋਡੀਅਮ ਥਾਨੀ ਇਨਡੋਰ ਤੇ ਆਊਟਡੋਰ ਆਲਾ ਦਰਜੇ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਮਿਲਟਨ ਗੋ ਸਟੇਸ਼ਨ ਦੇ ਨਾਲ ਬਿਲਕੁਲ ਜੁੜਿਆ ਸਟੇਸ਼ਨ ਸਾਈਡ ਆਵਾਜਾਵੀ ਦੀਆਂ ਸਹੂਲਤਾਂ ਦਿੰਦਾ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਸਿੱਧਾ ਤੁਹਾਡੀਆਂ ਮੰਜ਼ਿਲਾਂ ਤੇ ਪਹੁੰਚਾਵੇਗਾ। GTA ਦੇ ਫਲ ਦੇ ਫੁੱਲ ਦੇ ਮੁਸਤਕਬਲ ਵਿਚ ਆਪਣੀ ਇਨਵੈਸਟਮੈਂਟ ਦਾ ਸੁੱਖਾ ਤੇ ਮਿੱਠਾ ਰਿਜ਼ਲਟ ਪਾਉਣ ਲਈ ਅੱਜ ਹੀ ਰਜਿਸਟਰ ਕਰੋ stationside.ca।
ਜੀ ਨਾ, ਇਹ ਸਾਰੇ ਪਟਾਕੇ ਹੋ ਜਾਣਗੇ ਫੇਲ ਜਦੋਂ ਪਟਾਕੇ ਆਉਣਗੇ pataka.com ਤੋਂ। ਸਭ ਤੋਂ ਸਸਤਾ ਹੋਲਸੇਲ ਰੇਟ ਤੇ ਪਟਾਕਾ ਲੈਣ ਲਈ pataka.com। ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ 4168286008 ਜਾਂ ਫਿਰ 6476155234। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ pataka.com।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਤੁਹਾਨੂੰ ਦੱਸਣਾ ਚਾਹੁੰਦੇ ਨੇ ਕਿ ਘਰ ਵਿੱਚ ਅਚਾਨਕ ਮੌਤ ਦਾ ਕਾਰਨ ਇਹੋ ਜਿਹੀ ਗੈਸ ਹੋ ਸਕਦੀ ਹੈ ਜਿਹਦਾ ਨਾ ਤੇ ਕੋਈ ਜ਼ਾਇਕਾ ਹੈ ਤੇ ਨਾ ਹੀ ਕੋਈ ਬੋ। ਕਾਰਬਨ ਮੋਨੋਆਕਸਾਈਡ ਦਾ ਅਲਾਰਮ ਆਪਣੇ ਘਰ ਵਿੱਚ ਹਰ ਉਸ ਥਾਂ ਵਿੱਚ ਲਾਓ ਜਿੱਥੇ ਤੁਸੀਂ ਸੌਂਦੇ ਹੋ ਤੇ ਹਰ ਮਹੀਨੇ ਅਲਾਰਮ ਨੂੰ ਟੈਸਟ ਵੀ ਜ਼ਰੂਰ ਕਰੋ। ਇਹ ਨਿੱਕੀ ਜਿਹੀ ਸਾਵਧਾਨੀ ਤੁਹਾਨੂੰ ਤੇ ਤੁਹਾਡੇ ਘਰ ਵਾਲਿਆਂ ਨੂੰ ਮਰਨ ਤੋਂ ਬਚਾ ਸਕਦੀ ਹੈ। ਨਵੰਬਰ ਦੀ 1 ਤਰੀਕ ਤੋਂ ਲੈ ਕੇ 7 ਤੱਕ ਕਾਰਬਨ ਮੋਨੋਆਕਸਾਈਡ ਦੀ ਜਗਰਾਹਤਾ ਦਾ ਹਫ਼ਤਾ ਹੈ। ਜਾਣਕਾਰੀ ਲਈ
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼